ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਜੀ ਵਿਸਾਖੀ ਪੁਰਬ ਮਨਾ ਰਹੇ ਹੋ। ਬਹੁਤ ਜ਼ਰੂਰੀ ਬੇਨਤੀਆਂ ਜੋ ਸਿਰਫ ਧਰਮ ਦੇ ਸੰਬੰਧ ਵਿੱਚ ਮੈਂ ਕਰਨੀਆਂ ਨੇ, ਮੈਂ ਯਤਨ ਇਹ ਹੀ ਕਰਾਂਗਾ। ਜਿਵੇਂ ਬੰਦਾ ਪੱਤਰ ਲਿਖਦਾ ਹੈ ਤੇ ਬੜਾ ਖੁੱਲਾ ਡੁੱਲਾ ਲਿਖੀ ਜਾਂਦਾ ਹੈ, ਲੇਕਿਨ ਟੈਲੀਗ੍ਰਾਮ ਕਰਨੀ ਹੋਵੇ ਫਿਰ ਚੋਣਵੇਂ ਸ਼ਬਦ ਜ਼ਰੂਰੀ ਸ਼ਬਦ ਰਹਿ ਜਾਂਦੇ। ਇੱਕ ਘੰਟਾ ਜਾਂ ਸਵਾ ਘੰਟਾ ਬੋਲਣ ਲਈ ਸਮਾਂ ਕਿਹਾ ਗਿਆ ਸੀ, ਪਰ ਅੱਧਾ ਘੰਟਾ ਹੀ ਰਹਿ ਗਿਆ ਤੇ ਉਹਦੇ ਵਿੱਚ ਹੀ ਮੈਂ ਯਤਨ ਕਰਾਂਗਾ, ਜ਼ਰੂਰੀ ਵਿਚਾਰਾਂ ਅਸੀਂ ਕਰੀਏ। ਸੱਜਣ ਨੇ ਇੱਕ ਗੱਲ ਕਹੀ, ਉਹ ਮੈਨੂੰ ਕਦੇ ਭੁੱਲਦੇ ਹੈ। ਕਹਿਣ ਲੱਗੇ, ਧਰਮ ਪ੍ਰਚਾਰ ਇਹ ਹੁੰਦਾ ਹੈ ਬੜੀਆਂ ਖਾਸ ਕੁਰਬਾਨੀ ਵਾਲੀਆਂ ਰੁਚੀਆਂ ਨਾਲ, ਇਹਨਾਂ ਤੋਂ ਬਿਨਾਂ ਨਹੀਂ। ਫਿਰ ਉਹਨਾਂ ਇਹ ਵੀ ਕਿਹਾ ਕਿ ਜਿਵੇਂ ਦੇਵਦਾਰ ਦਾ ਰੁੱਖ ਹੈ, ਚਾਰ ਸੌ ਫੁੱਟ ਉੱਚਾ ਹੋ ਜਾਂਦਾ, ਪਰ ਮੈਂ ਇੱਕ ਐਸਾ ਵੇਖਿਆ ਜੋ ਦੋ ਫੁੱਟ ਉੱਚਾ ਸੀ ਔਰ ਸੌ ਸਾਲ ਦਾ ਰੁੱਖ ਸੀ ਪੁਰਾਣਾ। ਪੁੱਛਿਆ ਕਿ ਏਡਾ ਛੋਟਾ ਕਿਉਂ ਰੱਖਿਆ? ਕਹਿਣ ਲੱਗੇ, ਇਸਦੀਆਂ ਜੜ੍ਹਾਂ ਨਾਲੋਂ ਨਾਲ ਕੱਟੀ ਜਾਂਦੇ, ਜੜ੍ਹਾਂ ਕੱਟੀਆਂ ਜਾਂਦੀਆਂ ਨੇ ਔਰ ਵਾਧਾ ਕੋਈ ਨਹੀਂ। ਸਿੱਖ ਪੰਥ ਐਸਾ ਦੇਵਦਾਰ ਦਾ ਰੁੱਖ ਸੀ ਤੇ ਆਕਾਸ਼ ਨੂੰ ਛੂੰਦਾ, ਲੇਕਿਨ ਕੁਛ ਜਗ੍ਹਾ ਸੀ ਆਪ ਕੱਟੀਆਂ, ਕੁਛ ਬੇਗਾਨਿਆਂ ਨੇ ਕੱਟੀਆਂ, ਔਰ ਰੁੱਖ ਨੇ ਜਿੰਨਾ ਫੈਲਣਾ ਸੀ ਉਹ ਫੈਲ ਨਹੀਂ ਸਕਿਆ। ਉਹ ਸੱਜਣ ਕਹਿਣ ਲੱਗੇ, ਤੁਹਾਡਾ ਅੱਧਾ ਤਾਣ ਲੱਗ ਜਾਂਦਾ ਗੁਰਦੁਆਰੇ ਬਣਾਉਂਦਿਆਂ, ਅੱਧਾ ਤਾਣ ਲੱਗ ਜਾਂਦਾ ਕਮੇਟੀਆਂ ਬਣਾਉਂਦਿਆਂ, ਔਰ ਪ੍ਰਚਾਰ ਦਾ ਕੰਮ ਵਿੱਚ ਰਹਿ ਜਾਂਦਾ। ਮੈਂ ਪੁੱਛਿਆ ਕਿਉਂ? ਵਾਕਿਆ ਪੰਜਾਬ ਦੀ ਐਸੀ ਹਾਲਤ ਹੈ, ਮੈਨੂੰ ਤੇ ਇਹ ਜਾਪਦਾ ਸੀ ਜਿਵੇਂ ਅੱਧਾ ਪੰਜਾਬ ਹੀ ਅੱਧਾ ਸਵਾਮੀ ਹੋ ਗਿਆ ਹੋਵੇ ਜਾਂ ਨਿਰੰਕਾਰੀ ਬਣ ਗਿਆ ਹੋਵੇ। ਇਸ ਪਾਸੇ ਅਸੀਂ ਧਿਆਨ ਬੜਾ ਘੱਟ ਦਿੱਤਾ। ਤੁਹਾਨੂੰ ਅੱਜ ਮੈਂ ਉਚੇਚੀ ਮੁਬਾਰਕ ਦਿਆਂ ਕਿ ਤੁਸੀਂ ਇੰਨਾ ਚੰਗਾ ਅਸਥਾਨ ਬਣਾ ਲਿਆ। ਵਾਕਿਆ ਏਡਾ ਹਾਲ ਬਣਾਉਣਾ ਬਹੁਤ ਮੁਸ਼ਕਲ ਹੈ, ਇਹ ਗੁਰੂ ਨੇ ਤੁਹਾਡੇ ਕੋਲੋਂ ਕਰਵਾਇਆ, ਬੜਾ ਸ਼ੁਭ ਕੰਮ ਹੋਇਆ। ਉਸ ਤੋਂ ਬਾਅਦ ਇੱਥੇ ਕਿਸੇ ਸੱਜਣ ਨਾਲ ਵੀ ਆਪਣਾ ਜਾਤੀ ਲਗਾਓ ਨਹੀਂ, ਸਿਰਫ ਇੰਨੀ ਗੱਲ ਹੈ ਕਿ ਸਿੱਖੀ ਦੇ ਨਾਤੇ ਨੂੰ ਮੈਂ ਸਭ ਤੋਂ ਵੱਡਾ ਨਾਤਾ ਸਮਝਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤਿੰਨ ਤਰ੍ਹਾਂ ਦੇ ਸੰਬੰਧ ਨੇ, ਇੱਕ ਨਾਨਕਾ ਪਰਿਵਾਰ, ਇੱਕ ਦਾਦਕਾ ਪਰਿਵਾਰ, ਇੱਕ ਸਹੁਰਾ ਪਰਿਵਾਰ। ਉਹ ਕਹਿੰਦੇ ਨੇ ਪਰ ਖੂਨ ਦੇ ਰਿਸ਼ਤੇ ਵਿੱਚ ਤੇ ਫੌਰਨ ਦੁਸ਼ਮਣੀ ਪੈਦਾ ਹੋ ਹੀ ਜਾਂਦੀ ਹੈ। ਸਭ ਤੋਂ ਵੱਡਾ ਨਾਤਾ ਹੈ ਸਿੱਖੀ ਦਾ ਨਾਤਾ, ਸਾਧ ਸੰਗਤ ਦਾ ਨਾਤਾ। ਉਹ ਕਹਿੰਦੇ ਨੇ, ਨਾਹੀ ਦਰ ਸਾਰ ਪਿਤਾ ਪਿਤਾਮਾ ਪਰ ਪਿਤਾਮਾ, ਸੱਜਣ ਕੁਟੰਬ ਸੁਤ ਬੰਧ ਨਾ ਭਰਾਤਾ ਹੈ। ਨਾਹੀ ਨੰਦ ਸਾਰ ਮਾਤਾ ਪਰ ਮਾਤ, ਬਿਰਧ ਮਾਤਾ ਮਾਮੀ ਮਾਮਾ ਮਾਸੀ ਮਾਸਾ ਬਿਰਧ ਪ੍ਰਖਿਆਤਾ ਹੈ। ਨਾਹੀ ਸਸਰਾਰ ਸਾਰ ਸਸਰਾਓ ਸਾਰੋ ਸਾਰੀ, ਨਾਹੀ ਬਿਰਤੀ ਸਰ ਨਾ ਜਾਚਕ ਨਾ ਦਾਤਾ ਹੈ। ਅਸਲ ਬਸਲ ਧਨ ਧਾਮ ਕਹੂ ਮੈਂ ਨਾ ਦੇਖਿਓ, ਜੈਸੋ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਸੰਗਤ ਦਾ ਨਾਤਾ ਮਹਾਨ ਹੈ, ਖੂਨ ਦੇ ਨਾਤੇ ਵਾਲੇ ਪੁੱਤਰ ਰਹਿ ਗਏ, ਪਰ ਉਪਦੇਸ਼ ਦੇ ਨਾਤੇ ਵਾਲਾ ਭਾਈ ਲੈਣਾ ਸਭ ਕੁਝ ਲੈ ਗਿਆ। ਮੈਂ ਤਾਂ ਕਹਾਂ, ਗੁਰੂ ਨਾਲ ਸਾਡਾ ਖੂਨ ਦਾ ਨਾਤਾ ਕਿਸੇ ਦਾ ਸ਼ਾਇਦ ਹੋਵੇ, ਕੋਈ ਆਖੇ ਮੈਂ ਸੋਢੀ ਹਾਂ ਜਾਂ ਬੇਦੀ ਹਾਂ, ਪਰ ਬਾਕੀ ਸਾਡੀ ਅਸੀਂ ਤੇ ਗੁਰੂ ਦੀ ਇਸ਼ਾਰ ਤੋਂ ਜਨਮ ਲਿਆ, ਗੁਰੂ ਦੇ ਉਪਦੇਸ਼ ਤੋਂ ਜਨਮ ਲਿਆ। ਬਾਣੀ ਸਾਡੀ ਮਾਂ ਹੈ, ਬਾਣੀ ਸਾਡਾ ਬਾਪ ਹੈ, ਇਸ ਤੋਂ ਅਸੀਂ ਜਨਮ ਲਿਆ। ਜੀਵਨ ਵਿੱਚ ਹਮੇਸ਼ਾ ਉਹ ਕੰਮ ਕਰੋ, ਵੱਡੇ ਤੋਂ ਵੱਡਾ ਘਾਟਾ ਪੈ ਜਾਵੇ, ਪਰ ਇੱਕ ਗੱਲ ਧਿਆਨ ਚ ਰੱਖਣੀ, ਸਿੱਖੀ ਆਪਸ ਵਿੱਚ ਜੁੜ ਜਾਵੇ। ਮੈਨੂੰ ਯਾਦ ਆਉਂਦੀ ਹੈ ਗ੍ਰੰਥੀ ਸਿੰਘ ਦੀ ਗੱਲ, ਭਾਈ ਸਿੰਘ, ਭਾਈ ਭਾਈ ਸਾਹਿਬ, ਭਾਈ ਮਨੀ ਸਿੰਘ ਸ਼ਹੀਦ, 95 ਸਾਲ ਦੀ ਉਮਰ ਸੀ ਇਸ ਬਜ਼ੁਰਗ ਦੀ ਜਦੋਂ ਬੰਦ ਬੰਦ ਕਰਕੇ ਸ਼ਹੀਦ ਕੀਤਾ ਗਿਆ। ਸਾਨੂੰ ਤੇ ਆਪਣਾ ਇਤਿਹਾਸ ਵੀ ਯਾਦ ਨਹੀਂ ਕਿ ਕੋਈ ਸ਼ਹੀਦ ਜਦੋਂ ਸ਼ਹੀਦ ਹੋਇਆ ਉਮਰਾਂ ਕਿੰਨੀ ਸੀ, 95 ਸਾਲ ਦੇ ਬਜ਼ੁਰਗ। 75 ਸਾਲ ਦੀ ਉਮਰ ਸੀ ਬਾਬਾ ਦੀਪ ਸਿੰਘ ਜੀ ਦੀ ਜਦੋਂ 18 ਸੇਬ ਦਾ ਖੰਡਾ ਚਲਾਇਆ ਔਰ ਸ਼ਹੀਦ ਹੋਏ। ਹੁਣ 95 ਸਾਲ ਦਾ ਬਜ਼ੁਰਗ ਸ਼ਹੀਦ ਹੋ ਗਿਆ। ਕਹਿਣ ਲੱਗਾ ਦਾਤਾ ਮੇਰੇ ਬੰਦ-ਬੰਦ ਕੱਟੇ ਜਾਣ ਪਰ ਪੰਥ ਦਾ ਬੰਦ-ਬੰਦ ਜੁੜ ਜਾਏ, ਇਹਨਾਂ ਵਿੱਚ ਕੋਈ ਫੁੱਟ ਨਾ ਰਹਿ ਜਾਏ, ਇਹ ਇੱਕ ਹੋ ਕੇ ਬੈਠ ਜਾਣ। ਮੈਂ ਅੱਜ ਉਚੇਚੇ ਤੌਰ ਤੇ ਸਾਹਿਬਾਂ ਨੇ ਜੋ ਪਾਵਨ ਬਚਨ ਨਰੇੜ ਵਿੱਚ ਕਹੇ ਤਿੰਨਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਤਿੰਨ ਬਚਨ ਆਖਰੀ ਬਚਨ ਐਸੇ ਸਨ, ਮੈਂ ਸਮਝਦਾ ਉਹ ਸਿੱਖੀ ਦੀ ਜਿੰਦ ਜਾਨ ਨੇ, ਉਹ ਸਿੱਖੀ ਵਾਸਤੇ ਤਤ ਮੂਲ ਨੇ, ਉਹ ਸਾਡੀ ਜੜ ਨੇ। ਉਹ ਬਚਨ ਜੇ ਤਿੰਨ ਹੀ ਧਿਆਨ ਵਿੱਚ ਰੱਖ ਲਈਏ ਨਾ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਨਾਮ ਜਪਣਾ, ਵੰਡ ਕੇ ਛਕਣਾ, ਧਰਮ ਦੀ ਕਿਰਤ ਕਰਨੀ, ਇਹ ਤਿੰਨ ਬਚਨ ਬੜੇ ਮਹੱਤਵਪੂਰਨ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ, ਖਾਲਸਾ ਜੀ ਸ਼ਹੀਦਾਂ ਦੇ ਸਾਥ ਸਦਾ ਨਹੀਂ ਨਿਭਦੇ। ਮੈਂ ਤੁਹਾਨੂੰ ਜੋ ਅੱਜ ਕਹਿ ਚੱਲਿਆ ਇਹ ਗੱਲ ਕਦੀ ਨਾ ਭੁੱਲਣੀ, ਔਰ ਸਿੱਖੀ ਜਾਤੀ ਕਲਾ ਵਿੱਚ ਜਾਏਗੀ। ਤੁਹਾਨੂੰ ਮਿਟਾਉਣ ਵਾਲੇ ਮਿਟ ਜਾਣਗੇ, ਤੁਸੀਂ ਨਹੀਂ ਮਿਟੋਗੇ, ਪਰ ਜੇ ਤਿੰਨ ਗੱਲਾਂ ਮੇਰੀਆਂ ਯਾਦ ਰੱਖੀਆਂ ਉਹ ਕਿਹੜੀਆਂ ਕਿਹੜੀਆਂ ਸਨ? ਪਹਿਲੀ ਗੱਲ, ਹਰ ਧਰਮ ਸ਼ੁਰੂ ਇੱਥੋਂ ਹੁੰਦਾ ਕਿ ਉਹਦਾ ਰੱਬ ਕੀ ਹੈ, ਉਹ ਜਿਸ ਦੀ ਪੂਜਾ ਕਰਦਾ ਉਸਦਾ ਪ੍ਰਮਾਤਮਾ ਕੀ ਹੈ। ਤੁਹਾਨੂੰ ਕੋਈ ਪੁੱਛੇ ਤੁਹਾਡਾ ਪ੍ਰਮਾਤਮਾ ਕੀ ਹੈ, ਉਹਦਾ ਰੂਪ ਰੰਗ ਕੀ ਹੈ, ਨਿਸੜਕ ਹੋ ਕੇ ਕਹਿ ਦੇਣਾ ਕਿ ਸਾਡਾ ਰੱਬ ਹੈ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ। ਫਿਰ ਉਹਨੂੰ ਪਾਈਏ ਕਿਵੇਂ? ਵਿਧੀ ਦੀ ਵਿਚੇ ਦੀ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ, ਇਹ ਹੈ ਵਿਧੀ। ਔਰ ਸਾਡੇ ਪ੍ਰਮਾਤਮਾ ਦਾ ਇਹ ਰੂਪ ਰੰਗ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ, ਪੂਜਾ ਅਕਾਲ ਪੁਰਖ ਦੀ। ਖਾਲਸਾ ਜੀ, ਜਦੋਂ ਬੰਦਿਆਂ ਦੀ ਪੂਜਾ ਕਰਨ ਲੱਗ ਪਵੋਗੇ ਤੁਸੀਂ ਟੁਕੜੇ ਟੁਕੜੇ ਹੋ ਜਾਓਗੇ, ਵਿਛੜ ਜਾਓਗੇ, ਸਿੱਖੀ ਇਕੱਠੀ ਨਹੀਂ ਰਹਿ ਸਕੇਗੀ। ਨਾ ਤੇ ਕਿਸੇ ਰੁੱਖ ਦੀ ਪੂਜਾ ਕਰਨੀ, ਨਾ ਕਿਸੇ ਮਨੁੱਖ ਦੀ ਪੂਜਾ ਕਰਨੀ, ਨਾ ਕਿਸੇ ਜਾਨਵਰ ਦੀ ਪੂਜਾ ਕਰਨੀ, ਨਾ ਪ੍ਰਕਿਰਤੀ ਦੀ ਪੂਜਾ ਕਰਨੀ। ਔਰ ਇਹ ਜਿਹੜਾ ਸੰਤ ਸ਼ਬਦ ਵੀ ਸਿੱਖਾਂ ਨਾਲ ਆਮ ਜੁੜਿਆ ਨਾ, ਤੁਸੀਂ ਹੈਰਾਨ ਹੋਵੋਗੇ ਸੁਣ ਕੇ। ਮੈਂ ਚੈਲੰਜ ਕਰ ਰਿਹਾ ਤੇ ਇਹਦਾ ਜਵਾਬ ਕਿਸੇ ਕੋਲ ਨਹੀਂ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿੰਨੇ ਸਿੱਖ ਹੋਏ, ਇੱਕ ਸਿੱਖ ਦੇ ਨਾਂ ਨਾਲ ਸੰਤ ਮੈਨੂੰ ਵਿਖਾ ਦਿਓ, ਇਤਿਹਾਸ ਵਿੱਚ ਕਿਤੇ ਵੀ ਲਿਖਿਆ ਹੋਵੇ ਉਹ ਜੇ ਪੜਿਆ ਹੋਵੇ ਮੈਨੂੰ ਦੱਸਣਾ। ਭਾਈ ਮਰਦਾਨਾ, ਭਾਈ ਬੁੱਢਾ, ਇਸੇ ਤਰ੍ਹਾਂ ਭਾਈ ਸ਼ਬਦ ਹਰ ਇੱਕ ਨਾਲ ਜੁੜਿਆ। ਕਾਫੀ ਦੇਰ ਬਾਅਦ ਸਿੱਖਾਂ ਦੇ ਨਾਮ ਨਾਲ ਸੰਤ ਸ਼ਬਦ ਜਿਹੜਾ ਸੀ ਇਹ ਜੁੜਨਾ ਆਰੰਭ ਹੋਇਆ। ਗੁਰਦੇਵ ਜੀ ਨੇ ਕਿਹਾ, ਗੁਰਮਤਿ ਦੇ ਸੰਤ ਉਹ ਹੋਣਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ, ਸ਼ਬਦ ਨਾਲ ਜੋੜਨਗੇ, ਪੂਜਾ ਅਕਾਲ ਪੁਰਖ ਦੀ ਜਿਹੜੇ ਕਰਵਾਉਣਗੇ, ਪੂਜਾ ਅਕਾਲ ਪੁਰਖ ਦੀ ਤੇ ਦਾਤਾ ਕਰੀਏ ਕਿ ਕਹਿਣ ਲੱਗੇ, ਫੁੱਲ ਹੁਣ ਲਿਆਓਗੇ ਤੇ ਸ਼ਾਮ ਨੂੰ ਮੁਰਝਾ ਜਾਣਗੇ, ਪਦਾਰਥ ਹੁਣ ਰੱਖੋਗੇ ਘੜੀ ਨੂੰ ਪਾਸੇ ਹੋ ਜਾਣਗੇ, ਉਸ ਦੀ ਪੂਜਾ ਕਿਵੇਂ ਕਰਨੀ ਹੈ? ਭਗਤ ਰਵਿਦਾਸ ਜੀ ਦਾ ਤੇ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਇਸ ਵਿਸ਼ੇ ਤੇ ਨੇ, ਉਹਨਾਂ ਵੱਲ ਧਿਆਨ ਦੇਣਾ, ਕਿਉਂਕਿ ਅਸੀਂ ਪੁਜਾਰੀ ਹਾਂ, ਆਪਣੇ ਨੰਕਾਰ ਦੇ ਪੂਜਾ ਕਰਨੀ ਕਿਵੇਂ ਹੈ? ਪਹਿਲੇ ਇੱਕ ਪੰਕਤੀ ਧਿਆਨ ਵਿੱਚ ਲੈ ਲਓ ਸੁਖਮਨੀ ਸਾਹਿਬ ਵਿੱਚੋਂ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਯਾਦ ਰੱਖਣਾ, ਜਿਹੜਾ ਆਗਿਆਕਾਰੀ ਹੈ ਉਹ ਪੁਜਾਰੀ ਹੈ, ਜਿਹੜਾ ਆਗਿਆਕਾਰੀ ਨਹੀਂ ਉਹ ਕੋਈ ਪੁਜਾਰੀ ਨਹੀਂ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਕੇ ਸੇਵਕ ਕਹਿ ਮਨ ਪ੍ਰਤੀਤ, ਪੁਜਾਰੀ ਤਾਂ ਹੈ ਜੇ ਸ਼ਰਧਾ ਹੈ, ਪੁਜਾਰੀ ਤਾਂ ਹੈ ਜੇ ਮਨ ਵਿੱਚ ਪ੍ਰਤੀਤੀ ਹੈ। ਠਾਕੁਰ ਕੇ ਸੇਵਕ ਕਹਿ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਉਸਦੀ ਮਰਿਆਦਾ ਐਸੀ ਹੈ ਜਿਸ ਨੂੰ ਦਾਤ ਹੋਏਗੀ, ਉਸਦੀ ਮਰਿਆਦਾ ਬੜੀ ਪਵਿੱਤਰ ਹੈ। ਤੋ ਉਹ ਕਹਿ ਰਹੇ ਨੇ ਭਗਤ ਰਵਿਦਾਸ ਜੀ, ਕਹਿੰਦੇ ਨੇ ਦੂਧ ਤਾਂ ਬਛੜੇ ਥਨੋ ਵਟਾ ਰਹੇ ਹੋ, ਫੂਲ ਫਵਰ ਜਾਂ ਮੀਨ ਵਿਗਾ ਰਹੇ ਹੋ, ਮਾਈ ਗੋਬਿੰਦ ਪੂਜਾ ਕਰਨ ਲਈ ਚਲਾਵੋ, ਅਪਰਨਾ ਫੂਲ ਅਨੂਪ ਨਾ ਪਾਓ, ਮੈਲਾ ਕਰ ਬੇਹ ਭੁਜੰਗਾ, ਬਿਖ ਅੰਮ੍ਰਿਤ ਬਰਸੇ ਇੱਕ ਸੰਗਾ, ਧੂਪ ਦੀਪ ਨਹੀਂ ਬੇਦੇ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ, ਪੂਜਾ ਅਰਚਾ ਅਹੇ ਨਾ ਤੋਰੀ, ਕਹਿ ਰਵਿਦਾਸ ਕਮਨ ਗਤ ਮੋਰੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਆਨੀ ਲੈ ਕੁੰਭ ਫਰਾਈ ਲੈ ਉਦਕ, ਠਾਕਰ ਕੋ ਇਸ਼ਨਾਨ ਕਰੋ। بیالیس لاکھ جی جل میں ہوتے بیٹھل پہلا کائے کرو. کسی باپ باہر گیا سی کہنے لگا نمیا پتر جی میں باقی گھر دے کام مگروں تم کرنے نے باپ نے جیسے سمجھایا. پر بچے بڑے سرل نے, بچیاں کا سلسلہ اج ویکھیا یہ بڑے رب دے نیڑے نے, انہاں دی درشٹی بڑی کمال ہے. اسے لیے پولے پائے ملے رگڑایا, ہوں چکیا گڑا ندی تے گیا تے کہن لگا ایسا اج تک پتا جی نے نہیں کیتا کہ جھوٹے پانی نال ٹھاکر نو اشنان کروایا ہوگے. تے ایتھے مچھیاں آئی نے ساری, باپ نو کدی مچھیاں نظر نہیں سن آئی, پتر نو نظر آ گئی. کہنے لگا میں آپ نہا کے ٹھاکر نو اشنان کروا سکنا پانی نال. پھر یہ پانی ٹھیک نہیں رہ گیا, پھر سوچن لگا چلو بندہ نام ہی نہ آئے سگندیاں لا کے کام چلا لینا کہ میرے کو بدبو نہ آئے, میں فل لیا وا تے ٹھاکر نو مالا پہنا دیا. پر فل لے واسطے گئے, اگے جا کے ویکھیا فل دے اوپر پورا بیٹھا, کہنے لگے فل بھی جھوٹا ہو گئے بعد سے پہلو پورا لے گیا. کہنے لگا چلو ایک بندہ نام ہی نہ آئے, اور نام ہی سگندی لائے اس کھان لے تیرے کو چاہیتا ہے دودھ لے کے آوا, دودھ لین گیا تیرے پہلو گانو بچہ چونگ رہے ہے. کہنے لگے ہاتھ ہو گئی ہے دودھ جھوٹا ہو گیا, ہن ٹھاکر دی پوجا کیویں کراں, آمی لے کم برائی لے اوندر کٹھا کر کا اشنان کروں, بیالی صدق جی جل میں ہوتے بیشل پہلا کائے کروں, جب تر جاؤں تر بیشل پہلا مہر رند کرے سد کے دا, آمی لے پھول پر روئی لے مالا ٹھاکر کی ہوں پوج کروں, پہلے بات لئی ہے پورے بیشل پہلا کائے کروں, آمی لے دودھ رے ڈائی لے کھیر کھیروں ٹھاکر کو میں بیعت کروں, پہلے دودھ بٹائے بچر بیٹھل پہلا کائے کروں. تن گرو نانک دیو جی گجری راگ دے پہلے شبد میں سن پوجا کرن دی ویدھی دسدے, کہندے نے پوجا کیچا ہے نام تے آئی ہے بن نام ہے پوج نہ ہوئے, نام تے آؤ گے تے پوجا ہوئے گی, نام تو بنا پوجا کوئی نہیں ہونی. ہن اسی اس گل نو سمجھ گئے ہوں گے, سب کہندے نے پوجا ہے کال پر رکے کرنی کی نام دوارا. دوسری گل کہہ دیتی پرچا گرو شبد کا, پرچا کا ارتھ ہوں اپدیش پریچا گیان واقفے. کہندے نے اپدیش کس گل کا ہوے, اپدیش کرن والے بہت نے. ایک سجن کہنے لگا میں تھی بڑا کمایا, میرے گرو نے مینو کن چنتر دیتا سی, میں اس نے کہا بٹا اندر کر لیجیے, کیونکہ اس طرح میرے ستگرو کہندے کھوج نال گیان جوارا ہوندا ہے. میرے گرو نے جو مینو دسیا تینوں میں دس دینا, جو تیرے گرو نے دسیا تو مینوں دس دے, آپاں وٹاندرا کر لئیے. کہنے لگا جی تسی تے روز سٹیج تے دستے لیندے ہو, تہاڈی کیڑی گل ہے؟ میرے گرو نے اے کہیا سی جو تینوں میں دسیا جے کسے نوں دسیا تے کوڑا ہو کے مرے گا. میں سباب کو نو آخیا جن تین دسیا وہ نہیں کوڑا ہویا تے تو کیویں ہوئے گا پاگلا راستے صحیح. اس نے آخیا کی ہے؟ کہنے لگا نہیں وہ کنا منتر انہوں نے دتا, میں دس بھی نہیں سکتا جا اتے ہی جائے گا وہ لوگ گا. میں سوچیا ہوں گل سمجھ میں آئی ہے, وہ گاہی خراب ہوں جی کر تس دے, پر میرے گرو نے تو آخیا لوکا وہ بندہ کرد جا ڈر ہوے یا چوری کا مال ہو. ساڈا نہ چوری کا مال ہے نہ کوئی ڈر ہے, اتنے تو ڈنگے کی چوٹ نہ دسیا جانا ہے, واہگرو گرو منتر ہے جب ہم کھوئی. کہہ دیتا پرچا گرو شبد کا, کوئی ڈینگ مارے کہ میں سنسکرت بڑی پڑھے پڑھے پڑھیا تین شبد آ کہ نہیں آتا, کوئی آخ میں عربی بڑی جاننا جاننا جانا رہو تین شبد بارے کوئی گیان ہے کہ نہیں. 3000 دے قریب اج سنسار وچ بھاشا ہے, منگڑے دن پڑھیا تا بھاشا کنی ہے کرے 3000 نے کوئی سارے پڑھیا ہووے. شری گرو گرنتھ صاحب دی بانی بارے نہیں جاندا, شبد بارے نہیں جاندا, تے سکھاں نوں اپدیش کرن دا کوئی ادھکار ہی نہیں, تو شبد بارے جاندا ہے کہ نہیں پرچا گرو شبد دا. اور تیسری گل جڑی میں کہنی جاننا اس وقت ذرا اچے اچے طور تے دھیان دے نا. کہنے لگے دادا جی ਜੇ ਕਿਤੇ ਐਸਾ ਮਨ ਲੋਚੇ ਕਿ ਤੁਹਾਡੇ ਇਸੇ ਤਰ੍ਹਾਂ ਹੀ ਦੀਦਾਰ ਕਰਨੇ ਨੇ ਤੇ ਫਿਰ ਕੀ ਕਰੀਏ। ਬੜਾ ਸਤਿਸ਼ਾਹ ਕਹਿ ਦਿੱਤਾ ਸੀ ਦੀਦਾਰ ਖਾਲਸੇ ਦਾ, ਕਹਿਣ ਲੱਗੇ ਸਿੰਘਾਂ ਦੇ ਦੀਦਾਰ ਕਰਨੇ, ਮੈਂ ਕਿਤੇ ਦੂਰ ਨਹੀਂ, ਮੈਂ ਤੇ ਤੁਹਾਡੇ ਵਿੱਚ ਹੀ ਬੈਠਾ ਹੋਇਆ, ਕਿਤੇ ਦੂਰ ਨਹੀਂ ਗਿਆ। ਮੈਂ ਥੋੜਾ ਤੁਹਾਡਾ ਧਿਆਨ ਪਿੱਛੇ ਲੈ ਜਾਵਾਂ, ਜਿਵੇਂ ਬਾਣੀ ਚ ਲਿਖਿਆ ਸਤਿਗੁਰ ਵਿੱਚ ਆਪ ਰੱਖਿਓ ਨੂੰ ਕਰ ਪ੍ਰਗਟ ਆਪ ਸੁਣਾਇਆ, ਪ੍ਰਗਟ ਕਰਕੇ ਆਪਣੇ ਸੁਣਾ ਦਿੱਤਾ ਕਿ ਮੈਂ ਆਪਣਾ ਆਪ ਆ ਗੁਰੂ ਵਿੱਚ ਕਰ ਦਿੱਤਾ, ਮੈਂ ਗੁਰੂ ਦੇ ਵਿੱਚ ਬੈਠਾ ਤੇ ਗੁਰੂ ਕਿੱਥੇ ਬੈਠਾ। ਜਿਸ ਵੇਲੇ ਭਾਈ ਲਹਿਣੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ, ਲਹਿਣਿਆ ਸਾਰੇ ਮੇਰਾ ਪਿੱਛਾ ਛੱਡ ਗਏ ਤੇ ਤੂੰ ਕਿਉਂ ਨਹੀਂ ਜਾਂਦਾ, ਤੂੰ ਵੀ ਚਲਾ ਜਾ। ਕਹਿਣ ਲੱਗੇ ਦਾਤਾ ਜੀ, ਜਾਣ ਲਈ ਕੋਈ ਥਾਂ ਚਾਹੀਦਾ, ਵੇਖੋ ਪਿਛਲਾ ਕਦਮ ਤਾਂ ਪੁੱਟੀ ਲੈ ਜੀ ਅੱਗੇ ਰੱਖਣ ਲਈ ਥਾਂ ਮਿਲੇ, ਅੱਗੇ ਖੂਹ ਜਾ ਫਿਰ ਕੌਣ ਕਦਮ ਪੁੱਟੇਗਾ, ਬੰਦਾ ਪਿੱਛੇ ਪੁੱਟੇਗਾ ਅੱਗੇ ਕੌਣ ਜਾਏ। ਮੈਂ ਤੁਹਾਡੇ ਕੋਲੋਂ ਜਾਵਾਂ ਕਿੱਥੇ, ਅੱਗੇ ਪੈਰ ਰੱਖਣ ਲਈ ਥਾਂ ਕੋਈ ਨਹੀਂ ਲੱਭਦਾ, ਮੇਰਾ ਟਿਕਾਣਾ ਕੋਈ ਨਹੀਂ। ਸਾਹਿਬ ਕਹਿੰਦੇ ਨੇ ਸੱਚ, ਕਹਿਣ ਲੱਗਾ ਸੱਚ। ਇਹ ਉਸ ਵੇਲੇ ਸ਼ਬਦ ਆਖੇ ਜਦੋਂ ਸਿੱਖ ਸਾਰੇ ਸਾਥ ਛੱਡ ਗਏ ਸਨ, ਕਹਿਣ ਸਨ ਮੁਰਦਾ ਖਾਓ। ਹੁਣ ਮੁਰਦਾ ਤੇ ਜਿਹੜਾ ਮਾਸਾਹਾਰੀ ਵੀ ਹੈ ਉਹ ਬੰਦਾ ਵੀ ਮਾਸ ਬੰਦੇ ਦਾ ਕਿਵੇਂ ਖਾਏ, ਫਿਰ ਮੁਰਦਾ ਮੁਰਦੇ ਨੂੰ ਹੱਥ ਲੱਗ ਗਿਆ, ਗੁਨਾਲ ਨਹੀਂ ਛੋਣਾ ਨਹੀਂ ਜਾਂਦਾ। ਕਹਿਣ ਲੱਗੇ ਸਾਥ ਬਚਨ ਕਿਹੜੇ ਪਾਸੇ ਸ਼ੁਰੂ ਕਰਾਂ, ਮੈਂ ਸਮਝਦਾ ਪ੍ਰੀਖਿਆ ਦੀ ਇੰਤਹਾ ਸੀ, ਅਖੀਰ ਸੀ। ਗੁਰਦੇਵ ਨੇ ਪ੍ਰੀਖਿਆ ਲਈ, ਉਹ ਪੂਰੇ ਉਤਰੇ। ਸਾਹਿਬ ਕਹਿੰਦੇ ਤਿਆਰ, ਕਹਿਣ ਲੱਗੇ ਤਿਆਰ, ਕਹਿਣ ਲੱਗੇ ਇੱਧਰ ਆ ਆ ਕੇ, ਕਹਿਣ ਲੱਗੇ ਹੋਰ ਕਰੀਬ ਆ, ਨੇੜੇ ਆਏ। ਗੁਰੂ ਨਾਨਕ ਦੇਵ ਜੀ ਨੇ ਫੜ ਕੇ ਉੱਠ ਕੇ ਗੱਲ ਨਾਲ ਲਗਾ ਲਿਆ, ਕਹਿਣ ਲੱਗੇ ਲਹਿਣੇ ਸੱਚ ਹੈ, ਮੇਰੇ ਬਿਨਾਂ ਤੇਰਾ ਕੋਈ ਥਾਂ ਨਹੀਂ ਤੇ ਤੇਰੇ ਬਿਨਾਂ ਮੇਰਾ ਕੋਈ ਥਾਂ ਨਹੀਂ, ਮੈਂ ਵੀ ਵੇਖ ਰਿਹਾ ਸਾਂ ਮੈਂ ਕਿੱਥੇ ਬੈਠਾ, ਕੋਈ ਥਾਂ ਮੈਨੂੰ ਖਾਲੀ ਮਿਲੇ। ਬਹੁਤ ਬੰਦੇ ਆਵਾਜ਼ਾਂ ਮਾਰ ਰਹੇ ਸਨ ਪਰ ਥਾਂ ਮੇਰੀ ਕੋਈ ਨਹੀਂ ਸੀ, ਤੇਰਾ ਹਿਰਦਾ ਵਿਹਲਾ ਜਾ ਪਿਆ, ਮੈਂ ਅੱਜ ਤੋਂ ਤੇਰੇ ਹਿਰਦੇ ਵਿੱਚ ਬੈਠਾਂਗਾ। ਬਾਬਾ ਬੜੀ ਨਾ ਗੋਰ, ਗੁਰੇ ਅੰਗਦ ਕਹਿੰਦੀ ਹੈ ਮੈਂ, ਗੁਰੂ ਕਿੱਥੇ ਵੱਸਦਾ ਹੈ ਸੰਗਤਾਂ ਦੇ ਹਿਰਦੇ ਵਿੱਚ, ਸਾਧ ਸੰਗਤ ਵਿੱਚ, ਸਿੱਖਾਂ ਵਿੱਚ। ਸਹਿਬਾਂ ਕਹਿ ਦਿੱਤਾ ਸੀ ਮੈਂ ਸਿੱਖਾਂ ਵਿੱਚ ਵੱਸਣਾ, ਮੇਰਾ ਦੀਦਾਰ ਕਰਨਾ ਹੋਵੇ ਸਿੱਖਾਂ ਵਿੱਚੋਂ ਕਰ ਲੈਣਾ। ਇਹ ਗਵਾਹੀ ਤੇ ਥਾਂ ਥਾਂ ਸਿੱਖ ਪੰਥ ਦੇ ਵਿਦਵਾਨਾਂ ਦੇ ਦਿੱਤੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਤੂੰ ਗੰਗਾ ਨਹਾਉਂਦਾ ਫਿਰਨਾ, ਇਹਦੇ ਨਾਲ ਸਿੱਖਾਂ ਨੂੰ ਪਾਣੀ ਪਿਲਾ ਲੈ, ਜਿਹੜਾ ਪਾਣੀ ਪਿਲਾਏਗਾ ਉਹ ਹੀ ਗੰਗਾ ਬਣ ਜਾਏਗੀ। ਕਹਿੰਦੇ ਨੇ ਪੰਜ ਬਾਰ ਗੰਗ ਨਾਏ, ਬਾਰ ਪੰਜ ਪ੍ਰਾਗ ਨਾਏ, ਤੈ ਸੋ ਪੁੰਨ ਇੱਕ ਗੁਰ ਸਿੱਖ ਕੇ ਨਵਾਏ ਦਾ। ਯਕੀਨ ਜਾਨਣਾ ਮੈਨੂੰ ਤੇ ਇੰਜ ਜਾਪਦਾ ਸਿੱਖ ਬਾਣੀ ਵਿੱਚ ਕੋਈ ਸੱਜਣ ਵੀ ਮਿਲ ਜਾਏ ਸਹੀ, ਮਨ ਇਹ ਲੋਚਦਾ ਕਿ ਸਿਰ ਬੇਸ਼ੱਕ ਲਾ ਕੇ ਲੈ ਜਾਏ ਪਰ ਇੱਕ ਵਾਰੀ ਇਹ ਚਰਨੀ ਹੱਥ ਲਾ ਲੈਂਦੇ ਹੋਏ, ਇਹ ਚਰਨ ਧੂੜ ਮਿਲ ਜਾਏ ਤੇ ਮਸਤਕ ਨੂੰ ਲਾ ਲਵਾਂ। ਜਦੋਂ ਸਾਹਿਬ ਜੀ ਆਪ ਕਹਿੰਦੇ ਨੇ ਦਾਨ ਮਹਿੰਦਾ ਤਰੀ ਖਾ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾ ਛੱਡੀਐ, ਹੋਏ ਇੱਕ ਮਨ ਲੱਖ ਤੇ ਆਈਐ। ਇੱਥੇ ਤਾਂ ਕਹਿ ਦਿੱਤਾ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ, ਦਾਤਾ ਕਿਰਪਾ ਕਰ ਸਿੱਖਾਂ ਵਾਸਤੇ ਐਸੀ ਭਾਵਨਾ, ਐਸੀ ਸ਼ਰਧਾ ਮਨ ਵਿੱਚ ਆਏ। ਸਾਹਿਬਾਂ ਕਿਹਾ ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿੰਨਾਂ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿੰਨਾਂ ਕਹਿ ਹਾਂ ਸਤ ਕੁਰਬਾਨਾ ਜਾਓ। ਇਹ ਕਰਦਾ ਹੋਰ ਵੀ ਕਰਾਂ, ਗੁਰੂ ਨੇ ਪੰਜਾਂ ਨੂੰ ਬੜੀ ਮਹਾਨਤਾ ਦਿੱਤੀ ਹੈ, ਮਹਾਨਤਾ ਜਿਵੇਂ ਹੋ ਸਕਦੀ ਹੈ ਸਮੁੱਚੇ ਸਿੱਖ ਪੰਥ ਵਿੱਚ ਵੱਧ ਤੋਂ ਵੱਧ ਹੋ ਜਾਏ, ਬਹੁਤ ਚੰਗਾ। ਕਿੰਨਾ ਵੀ ਘਾਟਾ ਹੋਰ ਪਾਸਿਓਂ ਪੈ ਜਾਏ ਪਰ ਇਹ ਮਹਾਨਤਾ ਵੱਧ ਜਾਏ। ਮਹਾਰਾਜਾ ਰਣਜੀਤ ਸਿੰਘ ਬਾਰੇ ਮੈਂ ਪੜ੍ਹਿਆ, ਪਹਿਲਾਂ ਜਦੋਂ ਫੈਸਲੇ ਕਰਦੇ ਸਨ ਪੰਜ ਦਿਆਰੇ ਖੜੇ ਹੁੰਦੇ ਸਨ, ਪਰ ਘਾਟ ਐਸੀ ਪਈ ਪੰਜਾਂ ਨੂੰ ਵਿੱਚੋਂ ਪਾਸੇ ਕਰ ਦਿੱਤਾ, ਬਸ ਪੰਜਾਂ ਨੂੰ ਪਾਸੇ ਕਰਨ ਦੀ ਦੇਰ ਸੀ, ਫਿਰ ਘਾਟੇ ਤੇ ਘਾਟੇ ਪੈਂਦੇ ਗਏ, ਆਖਰੋ ਰਾਜ ਜਿਹੜਾ ਸੀ ਖਤਮ ਹੋ ਗਿਆ। ਗੁਰੂ ਪਾਤਸ਼ਾਹ ਜੀ ਪੰਜਾਂ ਦੇ ਅੱਗੇ ਹੱਥ ਜੋੜ ਕੇ ਆਪ ਖੜੇ ਹੋ ਗਏ, ਅੰਮ੍ਰਿਤ ਪਾਨ ਕਰਵਾਇਆ। ਇਸ ਦੇ ਬਾਰੇ ਵੱਖ ਵੱਖ ਰਹਿਣ ਵਿਦਵਾਨਾਂ ਦਿੱਤੀਆਂ, ਇੱਕ ਸਿੱਖ ਪੰਥ ਦੇ ਬੜੇ ਮਹਾਨ ਵਿਦਵਾਨ ਹੋਏ ਗੁਜ਼ਰੇ ਨੇ ਗਿਆਨੀ ਗੁਰਚਰਨ ਸਿੰਘ ਵੈਦ, ਉਹਨਾਂ ਦੀ ਇੱਕ ਪੁਸਤਕ ਮੇਰੇ ਹੱਥ ਆਈ ਔਰ ਬੜੀ ਨਵੀਂ ਗੱਲ ਉਹਨਾਂ ਦੇਖੀ, ਮੈਂ ਪੜ੍ਹ ਕੇ ਹੈਰਾਨ ਹੋਇਆ। ਪਰਸ਼ੀਅਨ ਦੀ ਇੱਕ ਬੁੱਕ ਦਾ ਹਵਾਲਾ ਦਿੰਦੇ ਨੇ, ਕਹਿੰਦੇ ਨੇ ਅਬੂ ਅਲ ਤਰਾਨੀ ਇਹ ਸੱਜਣ ਲਿਖਦੇ ਨੇ, और एक पुस्तक उन्होंने दसिया दिल्ली एक लाइब्रेरी में पाई है मैं आप पढ़ी वह कहते साहबा ने जो सिर उतारे ने और सिर उसे का उसे नाल नहीं जोड़िया बल्कि वटा के जोड़ देते एक का दूसरे नाल दूसरे नाल तीसरे नाल तंगे जिहड़ा खून है ये भी एक ना रह जाए यह भी तब्दील कर दिता जाए यकीन जानना मैनू ते सतगुरु बारे कोई शंका नहीं मैं ते समझदा सतगुरु मेरा सर्व तत्पाल है सतगुरु मेरा मां जी वाले सतगुरु पातशाह सम्राट ने उन्हां दी नजर नाल ही सब कुछ हो सकता है उन्हां भुलड़ां नूं की कहां जिन्हां ने अनेक तरह के शंके पैदा किए तर्क ना जा गुरु ते शक ना कर गुरु ने एक दी थां ਛੇ ਦਸ਼ਮੇਸ਼ ਸਿੱਖਾਂ ਦੇ ਸਾਹਮਣੇ ਲਿਆ ਖੜੇ ਕੀਤੇ ਇੱਕ ਆਪ ਤੇ ਪੰਜ ਪਿਆਰੇ ਹੁਣ ਅੰਮ੍ਰਿਤ ਪਾਨ ਕਰਵਾ ਕੇ ਉਹਨਾਂ ਨੂੰ ਤੇ ਆਪ ਹੱਥ ਜੋੜ ਕੇ ਖੜੇ ਹੋ ਕਹਿਣ ਲੱਗੇ ਦਾਤ ਮੈਨੂੰ ਹੀ ਦਿਓ ਕਹਿਣ ਲੱਗੇ ਦਾਤਾ ਜੀ ਦਾਤੇ ਤੁਸੀਂ ਹੋ ਅਸੀਂ ਤੇ ਭਿਖਾਰੀ ਹਾਂ ਕਹਿਣ ਲੱਗੇ ਬਸ ਇਹੀ ਗੱਲ ਰਹੀ ਹੈ ਨਾ ਦੇਣ ਵਾਲਾ ਦਾਤਾ ਰਿਹਾ ਲੈਣ ਵਾਲੇ ਭਿਖਾਰੀ ਰਹੇ ਮੈਂ ਪਰੰਪਰਾ ਬਦਲ ਦੇਣੀ ਚਾਹੁੰਦਾ ਜਿਵੇਂ ਤੁਸੀਂ ਹੱਥ ਜੋੜ ਕੇ ਅੰਮ੍ਰਿਤ ਲਿਆ ਇਹ ਅੰਮ੍ਰਿਤ ਦੀ ਮਹਾਨਤਾ ਹੀ ਇਸੇ ਗੱਲ ਵਿੱਚ ਹੈ ਅੰਮ੍ਰਿਤ ਮਹਾਨ ਹੈ ਕਹਿਣ ਲੱਗੇ ਕਿੰਨਾ ਕੁ ਮਹਾਨ ਹੈ ਇਹ ਸ਼ਬਦ ਜਿਹੜਾ ਦਿਲ ਥੰਮ ਕੇ ਸੁਣਨਾ ਕਹਿਣ ਲੱਗੇ ਅੰਮ੍ਰਿਤ ਮੇਰੇ ਨਾਲੋਂ ਵੀ ਮਹਾਨ ਹੈ ਔਰ ਇਸੇ ਵਾਸਤੇ ਹੱਥ ਜੋੜ ਕੇ ਜਾਚਕ ਬਣ ਕੇ ਮੈਂ ਵੀ ਲਵਾਂਗਾ ਇਸ ਅੰਮ੍ਰਿਤ ਵਾਸਤੇ ਜਿਹੜੀ ਬਾਣੀ ਪੜ੍ਹੀ ਗਈ ਹੈ ਉਹ ਬਾਣੀ ਮਹਾਨ ਹੈ ਉਸ ਬਾਣੀ ਅੱਗੇ ਮੈਂ ਮੱਥਾ ਟੇਕਣਾ ਸਰੀਰ ਅੱਜ ਹੈ ਕੱਲ ਨਹੀਂ ਰਹਿਣਗੇ ਪਰ ਇਹ ਪਰੰਪਰਾ ਉਹ ਕਾਇਮ ਹੋ ਗਈ ਜੋ ਜੁਗੋ ਜੁਗ ਅਟਲ ਰਹੇਗੀ ਤਾਂ ਕਿ ਕੱਲ ਦੁਨੀਆਂ ਨੂੰ ਇਹ ਧਿਆਨ ਰਹੇ ਗੁਰੂ ਗੋਬਿੰਦ ਸਿੰਘ ਨੇ ਵੀ ਹੱਥ ਜੋੜ ਕੇ ਅੰਮ੍ਰਿਤ ਦੀ ਦਾਤ ਮੰਗੀ ਸੀ ਇਹ ਹਰ ਸਿੱਖ ਵਾਸਤੇ ਜ਼ਰੂਰੀ ਹੈ ਸਾਹਿਬਾਂ ਨੇ ਕਿਹਾ ਮੈਂ ਤੁਹਾਨੂੰ ਭਿਖਾਰੀ ਨਹੀਂ ਰਹਿਣ ਦੇਣਾ ਅੰਮ੍ਰਿਤ ਦੀ ਦਾਤ ਪਾ ਕੇ ਤੁਸੀਂ ਸੰਪੂਰਨ ਹੋ ਗਏ ਤੁਹਾਡੇ ਵਿੱਚ ਅੰਮ੍ਰਿਤ ਟਿਕ ਗਿਆ ਅੱਜ ਤੋਂ ਬਾਅਦ ਮੈਂ ਆਪਣਾ ਸਾਰਾ ਅਧਿਕਾਰ ਤੁਹਾਨੂੰ ਦੇਣਾ ਪੰਜਾਂ ਨੂੰ ਅਧਿਕਾਰ ਦੇ ਦਿੱਤਾ ਔਰ ਕਿੰਨਾ ਅਧਿਕਾਰ ਦਿੱਤਾ ਉਹਨਾਂ ਦੇ ਕੋਲੋਂ ਦੀਸ਼ਕ ਆਪ ਹੁੰਦੇ ਪਏ ਇਹ ਜਿਹੜਾ ਦਿਨ ਹੈ ਇਸ ਨੂੰ ਧਿਆਨ ਨਾਲ ਸਮਝਣਾ ਕਈ ਵਾਰ ਇੱਕ ਬੰਦਾ ਇਕੱਲਾ ਬੰਦਾ ਕੋਈ ਪ੍ਰਣ ਕਰ ਲੈਂਦਾ ਪਰ ਵੇਖਦਾ ਕਿਹੜਾ ਵੇਖਦਾ ਪਿਆ ਪ੍ਰਣ ਕਰਕੇ ਜੇ ਇਕੱਲੇ ਕਰ ਲਿਆ ਕਿਹੜਾ ਵੇਖਦਾ ਪਿਆ ਚਲੋ ਸਿਰੇ ਚਾੜਾ ਜਾਂ ਨਾ ਚਾੜਾ ਕੋਈ ਫਰਕ ਨਹੀਂ ਪੈਂਦਾ ਪਰ ਇੱਕ ਬੰਦਾ ਹਜ਼ਾਰ ਬੰਦੇ ਖੜਾ ਹੋ ਕੇ ਕਹਿੰਦਾ ਨਾ ਮੈਂ ਕੰਮ ਕਰਾਂਗਾ ਫਿਰ ਉਹ ਕੀਤਾ ਪ੍ਰਣ ਜਿਹੜਾ ਉਹ ਮਗਰੋਂ ਬੜੀ ਸਹਾਇਤਾ ਦਿੰਦਾ ਹੈ ਇੰਨੇ ਬੰਦਿਆਂ ਚ ਮੈਂ ਖੜੇ ਹੋ ਕੇ ਆਖਿਆ ਫਿਰ ਉਹ ਕੰਮ ਕਈ ਵਾਰੀ ਹੋ ਜਾਂਦਾ ਅਕਸਰ ਮੈਂ ਐਸਾ ਵੇਖਿਆ ਇੱਕ ਬੰਦਾ ਲੇਕਿਨ ਉਹ ਕਹਿਣ ਵਾਲੇ ਕਰਵਾ ਦਿੰਦੇ ਇੱਕ ਬੰਦਾ ਹੈ ਬਹੁਤ ਬੁਰਾ ਪਰ ਭਲਿਆਂ ਦੇ ਕਾਬੂ ਆ ਗਿਆ ਐਸਾ ਅਕਸਰ ਵੇਖਿਆ ਬੜੇ ਬੜੇ ਕਾਇਰ ਬਹਾਦਰਾਂ ਦੇ ਜਥੇ ਚ ਮਿਲ ਗਿਆ ਸੂਮਿਆਂ ਵਾਲਾ ਕੰਮ ਕਰ ਗਿਆ ਉਹਨਾਂ ਕੀਤਾ ਨਹੀਂ ਉਹਨਾਂ ਕੋਲੋਂ ਕਰਵਾ ਦਿੱਤਾ ਗਿਆ ਇਸੇ ਤਰ੍ਹਾਂ ਬੁਰੇ ਬੁਰੇ ਬੰਦਿਆਂ ਕੋਲੋਂ ਵੀ ਭਲੇ ਕੰਮ ਹੋ ਜਾਂਦੇ ਨੇ ਕਿਉਂ ਹੁੰਦੇ ਨੇ ਉਹਨਾਂ ਕੋਲੋਂ ਕਰਵਾ ਦਿੱਤਾ ਗਿਆ ਜੀਵਨ ਵਿੱਚ ਜਿਹੜਾ ਗੁਰੂ ਦੇ ਸਾਹਮਣੇ ਪ੍ਰਣ ਹੋ ਜਾਣਾ ਸੰਗਤ ਵਿੱਚ ਪ੍ਰਣ ਹੋ ਜਾਣਾ ਉਹ ਬਹੁਤ ਵੱਡੀ ਤਾਕਤ ਮਿਲਦੀ ਹੈ ਔਰ ਖਿਆਲਾਂ ਦਾ ਬਹੁਤ ਵੱਡਾ ਅਸਰ ਹੈ ਇਸ ਦੀ ਵਜ਼ਾਹਤ ਮੈਂ ਇਹ ਕਰਾਂ ਯੂਐਸਏ ਵਿੱਚ ਇੱਕ ਤਜਰਬਾ ਹੋਇਆ ਸੀ ਇਹ ਪ੍ਰਯੋਗ ਬੜਾ ਮਹੱਤਵਪੂਰਨ ਇੱਕ ਯੂਨੀਵਰਸਿਟੀ ਵਿੱਚ ਹੋਇਆ ਕਹਿੰਦੇ ਇੱਕ ਸੱਜਣ ਨੂੰ ਕੰਡੇ ਤੇ ਲਟਾ ਦਿੱਤਾ ਗਿਆ ਔਰ ਬਿਲਕੁਲ ਸਾਫ ਸਾਵਾਂ ਕਰਕੇ ਲਟਾਇਆ ਉਸਦਾ ਭਾਰ ਜਿਹੜਾ ਸੀ ਸਾਵਾਂ ਸੀ ਪਰ ਉਸਨੂੰ ਇੱਕ ਹਿਸਾਬ ਦਾ ਗਣਿਤ ਦਾ ਸਵਾਲ ਦਿੱਤਾ ਗਿਆ ਕੱਢ ਜਦੋਂ ਸਵਾਲ ਹੱਲ ਕਰਨ ਲੱਗਾ ਤੇ ਸਿਰ ਵਾਲੇ ਪਾਸੇ ਵਜ਼ਨ ਜ਼ਿਆਦਾ ਹੋ ਗਿਆ ਸਿਰ ਵਾਲੇ ਪਾਸੇ ਭਾਰ ਕਿਉਂ ਜ਼ਿਆਦਾ ਹੋ ਗਿਆ ਸੋਚਣ ਨਾਲ ਖੂਨ ਦਾ ਦੌਰਾ ਇੱਧਰ ਜ਼ਿਆਦਾ ਹੋ ਗਿਆ ਫਿਰ ਉਹਨੂੰ ਕਹਿਣ ਲੱਗੇ ਹੁਣ ਤੂੰ ਇੰਝ ਪ੍ਰਤੀਤ ਕਰ ਕਿ ਮੈਂ ਦੌੜ ਰਿਹਾ ਜਦੋਂ ਉਸਨੇ ਇੰਝ ਪ੍ਰਤੀਤ ਕੀਤਾ ਮੈਂ ਭੱਜ ਰਿਹਾ ਦੌੜ ਰਿਹਾ ਤੇ ਲੱਤਾਂ ਵਾਲੇ ਪਾਸੇ ਭਾਰ ਜ਼ਿਆਦਾ ਹੋ ਗਿਆ ਖਿਆਲਾਂ ਦਾ ਬਹੁਤ ਵੱਡਾ ਅਸਰ ਹੈ ਇੱਕ ਬੰਦਾ ਕ੍ਰੋਧ ਨਾਲ ਭੱਜ ਜਾਏ ਨਾ ਉਹਦਾ ਟੈਂਪਰੇਚਰ ਜ਼ਿਆਦਾ ਹੋ ਜਾਏਗਾ ਕ੍ਰੋਧ ਉਹਨੂੰ ਗਰਮ ਕਰ ਦੇਵੇਗਾ ਇਹ ਸਾਰਿਆਂ ਦਾ ਸਾਡਾ ਤਜਰਬਾ ਹੈ ਖਿਆਲਾਂ ਦਾ ਅਸਰ ਇੰਨਾ ਜ਼ਿਆਦਾ ਹੈ ਮਨੁੱਖ ਜੈਸੇ ਵੀ ਵਿਚਾਰ ਕਰਦਾ ਹੈ ਜੈਸੇ ਖਿਆਲ ਕਰਦਾ ਕਈ ਵਾਰੀ ਵੇਖਿਆ ਇੱਕ ਬੰਦਾ ਜਿਹੜਾ ਪੱਥਰ ਨਹੀਂ ਚੁੱਕ ਸਕਦਾ ਲੜਾਈ ਹੋ ਪਈ ਹੈ ਉਹ ਜੋਸ਼ ਵਿੱਚ ਆ ਕੇ ਉਹ ਪੱਥਰ ਚੁੱਕ ਲੈਂਦਾ ਹੈ ਇੱਕ ਸੱਜਣ ਨੂੰ ਮੈਂ ਜਾਣਦਾ ਅਧਰੰਗ ਹੋ ਗਿਆ ਡਾਕਟਰ ਕਹਿਣ ਲੱਗੇ ਬੜਾ ਖਤਰਾ
ਘਰ ਨੂੰ ਅੱਗ ਲੈ ਕੇ ਉਹ ਭੱਜ ਕੇ ਬਾਹਰ ਨਿਕਲ ਗਿਆ। ਉਹ ਬੰਦਾ ਜਿਹੜਾ ਉੱਠ ਨਹੀਂ ਸੀ ਸਕਦਾ ਉਹ ਦੌੜ ਗਿਆ ਕਿੱਥੋਂ ਸ਼ਕਤੀ ਆ ਕੇ। ਇਸੇ ਤਰ੍ਹਾਂ ਜਿਹੜਾ ਕੀਤਾ ਪ੍ਰਣ ਹੈ, ਪ੍ਰਣ ਕੋਈ ਕਰ ਲੈਂਦਾ ਨਾ, ਇਹ ਵੀ ਸਮਾਂ ਹੀ ਛਾਲ ਮਾਰਨ ਦਾ, ਜਿਹੜਾ ਮਾਰ ਗਿਆ ਮਾਰ ਗਿਆ ਕਿ ਅੱਜ ਤੋਂ ਬਾਅਦ ਗੁਰਹਿਤਾ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਬਾਣੀ ਪੜਾਂਗਾ, ਅੱਜ ਤੋਂ ਬਾਅਦ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਰਹਾਂਗਾ। ਜਦੋਂ ਐਸਾ ਖਿਆਲ ਆ ਗਿਆ, ਪ੍ਰਣ ਕਰ ਲਿਆ, ਫਿਰ ਗੁਰੂ ਬਖਸ਼ਿਸ਼ ਕਰਦਾ, ਸਿਰੇ ਚੜ ਜਾਂਦਾ। ਇੱਕ ਵਾਰ ਮੈਂ ਸਾਉਣੀ ਪਰ ਪੇਸ਼ਾਂ ਤੇ ਪੰਜਾਬ ਐਂਡ ਬੈਂਕ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਜੀ, ਉਹ ਵੀ ਆਏ, ਬੜਾ ਸੁੰਦਰ ਦਾੜ ਆ ਉਹਨਾਂ ਦਾ ਭਰਮਾ, ਉਹਨੇ ਗੱਲ ਕਹੀ ਸਹਿਜਧਾਰੀ ਸਨ ਬਹੁਤ ਸਾਰੇ ਉੱਥੇ, ਕਹਿਣ ਲੱਗੇ ਮੈਂ ਵੀ ਸਹਿਜਧਾਰੀਆਂ ਦਾ ਪੁੱਤਰ ਸਾਂ, ਮੇਰਾ ਦਾੜ ਵੇਖੋ, ਮੈਂ ਸਿੰਘ ਸੱਜ ਗਈ। ਉਹ ਇੱਕ ਸੱਜਣ ਸਹਿਜਧਾਰੀ ਉੱਥੇ, ਕਹਿਣ ਲੱਗੇ ਸਰਦਾਰ ਜੀ ਤੁਸੀਂ ਸਿੰਘ ਸੱਜ ਗਏ ਮੁਬਾਰਕ, ਅਸੀਂ 40 ਘਰ ਨੇ ਤੇ 40 ਵਿੱਚੋਂ ਇੱਕ ਇੱਕ ਬੱਚਾ ਅਸੀਂ ਵਿਸ਼ੇਸ਼ ਸਜਾਇਆ ਹੋਇਆ, ਉਸੇ ਅਮਰਧਾਰੀ ਹੋਣਗੇ, ਅਸੀਂ ਸਮਝਦੇ ਹਾਂ ਇਹਨਾਂ ਦਾ ਸਦਕਾ ਸਾਡਾ ਵੀ ਉਧਾਰ ਹੋਵੇਗਾ। ਮੈਨੂੰ ਸੁਣ ਕੇ ਅੱਛਾ ਲੱਗਾ। ਮੈਂ ਕਹਾਂ ਜੇਕਰ ਬਾਕੀ ਕੌਮਾਂ ਦੇ ਵਿੱਚੋਂ ਇਸ ਤਰ੍ਹਾਂ ਸਿੱਖੀ ਵਾਲੇ ਆਉਣ ਤੇ ਸਿੱਖਾਂ ਨੂੰ ਸਿੱਖੀ ਵੱਲ ਧਿਆਨ ਕਿੰਨਾ ਦੇਣਾ ਚਾਹੀਦਾ। ਆਰੰਭ ਵਿੱਚ ਮੈਂ ਬੇਨਤੀ ਕੀਤੀ ਹੈ, ਕੁਝ ਘਾਟਾਂ ਸਾਡੇ ਵਿੱਚ ਵੀ ਹੈ। ਪ੍ਰਭਾਵਸ਼ਾਲੀ ਵਿਅਕਤੀ ਸਤ ਸੰਗੀ ਨਾਮ ਜਪਣ ਵਾਲੇ ਨਾਮ ਵਿਆਸੀ ਐਸੇ ਪੈਦਾ ਹੋਣ ਜਿਨ੍ਹਾਂ ਦਾ ਬੜਾ ਵੱਡਾ ਪ੍ਰਭਾਵ ਹੋਵੇ, ਬਾਣੀ ਦਾ ਸਹੀ ਢੰਗ ਨਾਲ ਪ੍ਰਚਾਰ ਕਰ ਸਕਣ। ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕੇਸ ਕਟਾਲੇ ਜਪਾਨ ਵਿੱਚ ਆ ਕੇ ਚੰਗਾ ਪੜ੍ਹਿਆ ਲਿਖਿਆ ਸੱਜਣ, ਔਰ ਸਵਾਮੀ ਰਾਮ ਤੀਰਥ ਤੋਂ ਇੰਨਾ ਪ੍ਰਭਾਵਿਤ ਹੋਇਆ ਕੇਸ ਕਟਾਲ। ਜਦੋਂ ਵਾਪਸ ਗਏ ਤੇ ਭਾਈ ਵੀਰ ਸਿੰਘ ਹੋਈ ਮਿਲ ਪਏ, ਮੂੰਹ ਤੇ ਹੱਥ ਫੇਰ ਕੇ ਕਹਿਣ ਲੱਗੇ ਤਾਜੇ ਤਾਜੇ ਕਟਾਏ, ਜ਼ਿਆਦਾ ਖਰਗੇ ਨਹੀਂ ਅਜੇ। ਘਰ ਆ ਕੇ ਪਤਨੀ ਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾਉਣਾ। ਕਹਿਣ ਲੱਗੀ ਕਿਉਂ? ਕਹਿਣ ਲੱਗੇ ਜਿੱਥੇ ਇੱਕ ਸਿਮਰਨ ਵਾਲੇ ਭਾਈ ਵੀਰ ਸਿੰਘ ਵਰਗੇ ਗੁਰਸਿੱਖ ਦਾ ਜਿਸ ਮੂੰਹ ਤੇ ਹੱਥ ਫਿਰ ਗਿਆ, ਅੱਜ ਤੋਂ ਬਾਅਦ ਮੈਂ ਨਾਈ ਦਾ ਉਸਤਰਾ ਨਹੀਂ ਕਰਨ ਦੇਣਾ, ਅੱਜ ਤੋਂ ਬਾਅਦ ਮੈਂ ਕੇਸ ਨਹੀਂ ਕਟਾਉਣਾ। ਉਹਨੂੰ ਤੇ ਭਾਈ ਵੀਰ ਸਿੰਘ ਤੋਂ ਪ੍ਰੇਰਨਾ ਮਿਲ ਗਈ। ਕਈ ਵਾਰ ਤੇ ਛੋਟੇ ਬੱਚੇ ਵੀ ਦੇ ਜਾਂਦੇ ਨੇ। ਕਨੇਡਾ ਦੇ ਵਿੱਚ ਇੱਕ ਟਾਊਨ ਹੈ ਵਿਲੀਅਮ ਲੇਕ, ਮੈਂ ਸਮਝ ਰਿਹਾ ਸੀ ਜਿੱਥੇ ਗਿਆ ਇੱਕ ਸੱਜਣ ਬੜੇ ਤਿਆਰ ਬਰ ਤਿਆਰ ਸਿਮਰਨ ਭਜਨ ਵਾਲੇ ਨੌਜਵਾਨ, ਉਹ ਪਹਿਲਾ ਚਿੱਤਰ ਵੀ ਉਹਨਾਂ ਦਾ ਕੋਲ ਪਿਆ ਜਿੱਥੇ ਕਲੇਮ ਖੇਲ ਨੇ। ਮੈਨੂੰ ਕਹਿਣ ਲੱਗਾ ਦੋਵੇਂ ਚਿੱਤਰ ਮੇਰੇ ਨੇ ਤੇ ਮੈਂ ਪੁੱਛ ਬੈਠਾ ਤਬਦੀਲੀ ਕਿਵੇਂ ਆਈ? ਛੋਟਾ ਜਿਹਾ ਬੱਚਾ ਸੀ, ਕਹਿਣ ਲੱਗਾ ਇਹਦੀ ਕਿਰਪਾ ਨਾਲ। ਮੈਂ ਠੀਕ ਤੇਰੀ ਕੈਂਚੀ ਲੈ ਕੇ ਕੇਸ ਕੱਟਦਾ ਹੁੰਦਾ ਸਰ ਆਪੇ, ਇੱਕ ਤੇ ਬੱਚਾ ਮੇਰੇ ਹੱਥੋਂ ਆਪਣੀ ਬਾਂਹ ਛੁਡਾ ਕੇ ਦੌੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਿੱਤਰ ਥੱਲੇ ਜਾ ਖੜਾ ਹੋਇਆ ਤੇ ਕਹਿਣ ਲੱਗਾ ਹੇ ਸਤਿਗੁਰੂ ਕਲਗੀ ਵਾਲੇ ਮੈਨੂੰ ਮੇਰੇ ਬਾਪ ਕੋਲ ਬਚਾ, ਇਹ ਮੇਰੇ ਕੇਸ ਕੱਟਦਾ। ਕਹਿਣ ਲੱਗੇ ਕੈਂਚੀ ਮੇਰੇ ਜ਼ਮੀਨ ਤੇ ਡਿੱਗ ਪਈ। ਉਸ ਦਿਨ ਤੋਂ ਬਾਅਦ ਮੈਂ ਸੋਚਿਆ ਅੱਜ ਤੋਂ ਬਾਅਦ ਮੈਂ ਵੀ ਕਟਾਉਣੇ, ਮੈਂ ਬੰਦ ਕਰ ਲਿਆ, ਮੈਂ ਵੀ ਸਿੰਘ ਸੱਜ ਗਿਆ। ਮੈਂ ਫਿਰ ਉਹਨੂੰ ਕਿਹਾ ਬੱਚੇ ਦੀ ਉਹ ਦੀ ਗੱਲ ਕਰਦੇ, ਬੱਚੇ ਨੂੰ ਮਾਧਿਅਮ ਬਣਾ ਕੇ ਗੁਰੂ ਕਲਗੀ ਤਰ ਬਣਦੇ ਆ, ਉਸਨੇ ਆਹ ਪ੍ਰੇਰਨਾ ਦਿੱਤੀ ਹੈ। ਐਸਾ ਕਈ ਵਾਰ ਹੁੰਦਾ, ਇੱਕ ਤੁਹਾਨੂੰ ਹੱਟ ਰੀਤੀ ਹੋਰ ਸੁਣਾ ਦੇ ਆ, ਇੱਥੋਂ ਕੁਝ ਪ੍ਰੇਰਨਾ ਲੈ ਕੇ ਜਾਓ। ਇੱਕ ਸੱਜਣ ਨੇ ਮੈਨੂੰ ਗੱਲ ਸੁਣਾਈ, ਕਹਿਣ ਲੱਗੇ ਮੈਂ ਤੇ ਨਾਸਤਕ ਸਾਂ, ਕਦੀ ਮੱਥਾ ਨਹੀਂ ਸੀ ਟੇਕਿਆ, ਪਰ ਪਤਨੀ ਇੰਨੀ ਸੁਭਾਗ ਵਾਲੀ ਆਈ ਕਿ ਅੰਮ੍ਰਿਤ ਵੇਲੇ ਉਹ 3 ਵਜੇ ਉੱਠ ਪਵੇ, ਪਰ ਮੇਰਾ ਮਾਨ ਸਤਿਕਾਰ ਇੰਨਾ ਕਰੇ ਮੈਨੂੰ ਰੋਕ ਨਾ ਸਕਿਆ। ਉਹਨੇ ਘਰ ਪ੍ਰਕਾਸ਼ ਕੀਤਾ, ਪਾਠ ਕਰਕੇ ਨਿਤਨੇਮ ਕਰਕੇ 5 ਵਜੇ ਗੁਰਦੁਆਰੇ ਪਹੁੰਚ ਜਾਵੇ। ਕਹਿੰਦੇ ਨੇ ਦਿਨ ਬੜੇ ਜ਼ਿੰਦਗੀ ਦੇ ਬੀਤੇ, ਪਰਿਵਾਰ ਹੋ ਗਿਆ, 20 ਸਾਲ ਹੋ ਗਏ ਸੰਸ਼ਾਦੀ ਹੋਇਆ, ਪਰ ਮੈਂ ਜ਼ਰਾ ਪ੍ਰਭਾਵਿਤ ਨਹੀਂ ਹੋਇਆ। ਪਰ ਉਸ ਨੂੰ ਨਹੀਂ ਸਾਂ ਰੋਕਦਾ, ਉਹ ਮੇਰੇ ਕੰਮ ਵਿੱਚ ਦਖਲ ਨਹੀਂ ਦਿੰਦੀ, ਮੈਂ ਉਹਦੇ ਕੰਮ ਵਿੱਚ ਦਖਲ ਨਹੀਂ ਦਿੰਦਾ। ਇੱਕ ਦਿਨ ਭਾਗਣ ਵਾਲਾ ਚੜ੍ਹਿਆ, ਪਤਨੀ ਗੁਰਦੁਆਰੇ ਗਈ ਤੇ ਖਿੜਕੀ ਖੁੱਲੀ ਰਹਿ ਗਈ। ਅਗਲੇ ਹਵਾ ਦਾ ਚੋਕਾ ਆਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲ ਉਤਰ ਗਿਆ ਤੇ ਮੇਰੀ ਨਜ਼ਰ ਪੈ ਗਈ। ਮੈਂ ਸੋਚਿਆ ਚਲੋ ਘੱਟੋ ਘੱਟ ਰੁਮਾਲ ਦੇ ਉੱਤੇ ਦੇ ਰਹੇ ਹਾਂ, ਇੰਨਾ ਕੰਮ ਤੇ ਕਰ ਰਹੇ ਹਾਂ। ਕਹਿੰਦੇ ਨੇ ਜਦੋਂ ਰੁਮਾਲ ਦੇਣ ਗਿਆ ਤੇ ਪੰਜਾਬੀ ਮੈਂ ਪੜ੍ਹਿਆ ਤਾਂ ਕਾਲਜ ਵਿੱਚ ਪੜ੍ਹਦੇ ਹਾਂ, ਬਾਣੀ ਵੀ ਪੜ੍ਹੀ ਸੀ, ਸੱਜੇ ਪਾਸੇ ਧਿਆਨ ਜਾ ਪਿਆ, ਇੱਕ ਸ਼ਬਦ ਦੀ ਪੰਕਤੀ ਪੜ੍ਹ ਲਏ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧਨ ਨਿਰਤ ਪਾਰ ਚ, ਉਮਰਾਂ ਰੁੜਦੀ ਜਾ ਰਹੀ ਹੈ ਤੇ ਬੰਦੇ ਨੂੰ ਕਦੇ ਧਿਆਨ ਨਹੀਂ ਦਿੱਤਾ।
ਸੋਚਿਆ ਕਿ ਮੈਂ ਦਸਾਂ ਕਸਾਂ ਵਿੱਚੋਂ ਮੰਨਦੇ ਅਜੇ ਤੱਕ ਕੋਈ ਨੀ ਰਜੇ ਆ। ਕਹਿੰਦੇ ਮੈਂ ਛੇਤੀ ਨਾਲ ਤਾਪਿਆ ਬੈਠ ਗਿਆ ਤੇ ਪਾਣੀ ਪੜਨੀ ਸ਼ੁਰੂ ਕਰ ਦਿੱਤੇ। ਪਤਨੀ ਆਈ ਤੇ ਵੇਖ ਕੇ ਹੈਰਾਨ ਹੋ ਗਈ, ਉੱਥੇ ਖੜੀ ਦੰਗ ਰਹਿ ਗਈ। ਮੈਂ ਸ਼ਬਦ ਸਮਾਪਤ ਕਰਕੇ ਕਿਹਾ, ਹੈਰਾਨ ਨਾ ਹੋ, ਅੱਜ ਮੈਨੂੰ ਸਤਿਗੁਰੂ ਨੇ ਆਪੇ ਹੀ ਆਵਾਜ਼ ਮਾਰ ਲਈ ਹੈ, ਮੈਨੂੰ ਆਪੇ ਹੀ ਸੱਦ ਲਿਆ। ਤੇਰਾ ਵੀ ਧੰਨਵਾਦ ਜਿਹਨੇ ਘਰ ਦੇ ਵਿੱਚ ਪਰੰਪਰਾ ਚਲਾਈ ਰੱਖੀ, ਜਿਹਨੇ ਬਾਣੀ ਦਾ ਪ੍ਰਕਾਸ਼ ਕੀਤੀ ਰੱਖਿਆ, ਪਰ ਅੱਜ ਦੇ ਮੈਨੂੰ ਗੁਰੂ ਨੇ ਆਪੇ ਹੀ ਸੱਦ ਲਿਆ, ਆਪੇ ਹੀ ਆਵਾਜ਼ ਮਾਰੀ ਹੈ। ਤੇ ਮੇਰਾ ਵਿਸ਼ਵਾਸ ਹੈ ਤੁਸੀਂ ਐਵੇਂ ਨਹੀਂ ਇੱਥੇ ਆ ਸਕਦੇ, ਬਿਲਕੁਲ ਨਹੀਂ ਆ ਸਕਦੇ, ਬਿਠਾਉਣਾ ਚਾਹੁੰਦੇ। ਗੁਰੂ ਕਹਿੰਦੇ ਨੇ ਮੇਰਾ ਕਾਲੀ ਸਾਰਾ ਸਾਹਿਬ ਡੱਲਾ ਕਹਿ ਰਿਹਾ ਸੀ, ਮਾਂ ਪੀਲੀ ਜਿੰਨਾ ਥਾਂ ਦੇ ਦੇਣਾ। ਸਾਹਿਬ ਕਹਿਣ ਲੱਗੇ, ਨਾ ਪੀਲੀ ਜਿੰਨਾ ਨਹੀਂ, ਮੈਂ ਤੈਨੂੰ ਆਪਣਾ ਕਾਲੀ ਸੌਂਪਣਾ, ਸਭ ਕੁਛ ਹੀ ਤੈਨੂੰ ਦੇਣਾ ਚਾਹੁੰਦਾ, ਤੂੰ ਇਸ ਨੂੰ ਲੈਣ ਵਾਲਾ ਬਣ। ਤੁਰਦ ਕਰ ਰਿਹਾ ਸਾਂ, ਸਾਹਿਬਾਂ ਨੇ ਜਿਹੜੀ ਮਹਾਨ ਬਖਸ਼ਿਸ਼ ਕੀਤੀ, ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਕੋਲੋਂ, ਫਿਰ ਕਹਿ ਦਿੱਤਾ ਅੱਜ ਤੋਂ ਲੈ ਕੇ ਮੈਂ ਤੁਹਾਨੂੰ ਗੁਰੂ ਮੰਨਣਾ, ਅੱਜ ਤੋਂ ਬਾਅਦ ਕਿਸੇ ਨੂੰ ਮੈਂ ਅੰਮ੍ਰਿਤ ਨਹੀਂ ਛਕਾਉਣਾ, ਤੁਸੀਂ ਛਕਾਓਗੇ। ਹੈਰਾਨ ਹੋਵੋਗੇ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਤੋਂ ਪੰਜਾਂ ਨੂੰ ਅਧਿਕਾਰ ਸੌਂਪ ਦਿੱਤਾ, ਅੰਮ੍ਰਿਤ ਪਾਨ ਪੰਜ ਜਾਰੀ ਕਰਾਉਂਦੇ ਹੈ, ਨਹੀਂ ਤੇ ਦੀਕਸ਼ਾ ਧਾਰਨ ਕਰਕੇ ਗੁਰੂ ਕਰਦੇ ਨੇ, ਪੰਜ ਪਿਆਰੇ ਅੰਮ੍ਰਿਤ ਪਾਨ ਕਰਾਉਂਦੇ ਹੈ। ਹੁਣ ਉਹਨਾਂ ਦੇ ਜੀਵਨ ਵਿੱਚੋਂ ਕੁਛ ਮਹਾਨਤਾ ਵਾਲੀਆਂ ਗੱਲਾਂ ਹੋਰ ਵੇਖੋ ਜੋ ਪੰਜਾਂ ਪਿਆਰਿਆਂ ਨਾਲ ਸੰਬੰਧਿਤ ਨੇ। ਚਮਕੌਰ ਗੜੀ ਵਿੱਚ ਗੁਰਦੇਵ ਜੀ 40 ਸਿੰਘਾਂ ਨਾਲ ਬੈਠੇ ਹੋਏ, ਪੰਜਾਂ ਦੀ ਮਹਾਨਤਾ ਕੀ ਹੈ, ਅੰਮ੍ਰਿਤ ਦੀ ਮਹਾਨਤਾ ਕੀ ਹੈ, ਐਵੇਂ ਨਹੀਂ ਗਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਜੋ ਵੀ ਅਲਾ ਯਾਰ ਖਾਂ ਨੇ ਬੜੇ ਸੁੰਦਰ ਇੱਥੇ ਸ਼ਬਦ ਲਿਖੇ ਨੇ, ਕਹਿੰਦਾ ਦਾਤਾ ਜਿਸ ਜਾਪ ਹੈ ਲੜਾ ਬੇਸਰਮ ਸਮਾਨ ਲੜਾ ਤੂੰ, ਸੌ ਸਿੰਘ ਲੀਏ ਲੱਖੋਂ ਤੇ ਜਾ ਜਾ ਕੇ ਲੜਾ ਤੂੰ। ਕੱਲ ਕਹਿੰਦੇ ਹੈ ਚਮਕੌਰ ਮੇ ਫਿਰ ਖੇਤ ਪੜੇਗਾ, ਸਹਿਰ ਹੋਤੇ ਹੀ ਗੋਬਿੰਦ ਲੱਖੋਂ ਸੇ ਲੜੇਗਾ। ਕਹਿੰਦੇ ਨੇ ਅੰਮ੍ਰਿਤ ਵੇਲਾ ਹੋਇਆ, ਜੰਗ ਸ਼ੁਰੂ ਹੋ ਗਈ, ਬੱਚੇ ਸ਼ਹੀਦ ਹੋ ਗਏ, ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਿਆ, ਜੁਝਾਰ ਸਿੰਘ ਸ਼ਹੀਦ ਹੋ ਗਿਆ, ਪਰ ਇਹ ਨਰਾ ਦਾ ਬਾਪ ਹੈ। ਬੱਚੇ ਸ਼ਹੀਦ ਹੋ ਕੇ ਜ਼ਮੀਨ ਤੇ ਡਿੱਗਦੇ ਨੇ, ਉਹ ਜਗਾਰੇ ਛੱਡੀ ਜਾ ਰਹੇ, ਜਗਾਰੇ ਛੱਡਦੇ ਨੇ। ਕਹਿੰਦੇ ਨੇ ਮੈਂ ਸਫਲ ਹੋ ਗਿਆ, ਮੇਰੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਖਾਲਸਾ ਪੰਥ ਇਹਨਾਂ ਤੋਂ ਕੁਛ ਪ੍ਰੇਰਨਾ ਲਵੇਗਾ। ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਰਾਤ ਪਈ ਤੇ ਕਹਿੰਦੇ ਨੇ ਮੈਂ ਜ਼ਾਲਮਾਂ ਨੂੰ ਕੱਲ ਸੋਟਾ ਜਾਵਾਂਗਾ, ਕੱਲ ਆਪ ਜਾਵਾਂਗਾ ਜੰਗ ਲਈ। ਸਿੱਖਾਂ ਨੇ ਗੁਰਮਤਾ ਕੀਤਾ, ਕਹਿਣ ਲੱਗੇ ਦਾਤਾਰ ਦੀ ਅਜੇ ਬੜੀ ਲੋੜ ਹੈ, ਸਿੱਖ ਪੰਥ ਨੂੰ ਬੜੀ ਜ਼ਰੂਰਤ ਹੈ, ਪਰ ਇੱਕ ਨੇ ਕਿਹਾ ਕਰੀਏ ਕੀ, ਆਖੇ ਕੌਣ? ਕਹਿਣ ਲੱਗੇ ਆਖਾਂਗੇ, ਸਾਨੂੰ ਅਧਿਕਾਰ ਦਿੱਤਾ ਅਸੀਂ ਕਰਾਂਗੇ, ਪੰਜ ਇਕੱਠੇ ਹੋ ਕੇ ਆ ਗਏ। ਕਹਿਣ ਲੱਗੇ ਦਾਤਾ ਜੀ ਨੇ ਸਿੱਖ ਹੀ ਨਹੀਂ, ਧਿਆਨ ਨਾਲ ਵੇਖੋ ਪੰਜ ਖੜੇ ਨੇ, ਜਦੋਂ ਕਿਹਾ ਨਾ ਪੰਜ ਖੜੇ ਨੇ, ਗੁਰੂ ਕਲਗੀ ਸਾਹਿਬ ਜੀ ਨੇ ਸਿਰ ਝੁਕਾ ਦਿੱਤਾ। ਕਹਿਣ ਲੱਗੇ ਹੁਕਮ ਕੀ ਹੈ ਪੰਜਾਂ ਦਾ? ਕਹਿਣ ਲੱਗੇ ਹੁਕਮ ਇਹ ਹੈ ਕਿ ਗੜੀ ਚਮਕੌਰ ਵਿੱਚੋਂ ਸਹੀ ਸਲਾਮ ਕਰਕੇ ਨਿਕਲ ਜਾਓ। ਗੁਰਦੇਵ ਜੀ ਕਹਿਣ ਲੱਗੇ ਹੱਦ ਹੋ ਗਈ, ਮੈਂ ਚਲਾ ਜਾਣਾ ਹੈ ਤੇ ਮੰਨਣਾ, ਪਰ ਨਾਲ ਛੱਡ ਕੇ ਸਹੀ ਸਲਾਮ ਕਰਕੇ ਨਿਕਲ ਜਾਓ। ਕਹਿਣ ਲੱਗੇ ਫਿਰ ਉਸ ਦਾਤੇ ਅੱਗੇ ਅਰਦਾਸ ਕਰੋ, ਤੁਹਾਨੂੰ ਪੰਜਾਂ ਨੂੰ ਮੈਂ ਬੜਾ ਬਲ ਦਿੱਤਾ। ਅਰਦਾਸ ਹੋਈ, ਗੜੀ ਚਮਕੌਰ ਛੱਡ ਕੇ ਜਦੋਂ ਬਾਹਰ ਨਿਕਲੇ ਨੇ, ਇਹਨਾਂ ਪੰਜਾਂ ਵਾਸਤੇ, ਖਾਲਸਿਆਂ ਵਾਸਤੇ, ਸਾਹਿਬਾਂ ਦੇ ਮਨ ਵਿੱਚ ਕਿੰਨਾ ਆਦਰ ਸੀ, ਕਿੰਨਾ ਸਤਿਕਾਰ ਸੀ। ਇੱਕ ਵਿਦਵਾਨ ਅਦੀਬ ਬੜੀ ਭਾਵਕ ਗੱਲ ਉਹਨਾਂ ਲਿਖੀ ਹੈ, ਪਰ ਇਸ ਦੇ ਵਿੱਚ ਬੜਾ ਵਜ਼ਨ, ਕਈ ਵਾਰੀ ਭਾਵਕ ਗੱਲਾਂ ਵੀ ਹਲੂ ਕੇ ਰੱਖ ਦਿੰਦੀਆਂ ਨੇ, ਆਖਰ ਅਸੀਂ ਹਿਰਦਾ ਵੀ ਹਾਂ, ਅਸੀਂ ਪਾਪੀ ਤੇ ਹਾਂ। ਕਹਿੰਦੇ ਨੇ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦਾਤਾ ਜੀ ਅਜੀਤ ਸਿੰਘ ਜੀ ਦਾ ਸ਼ਰੀਰ ਮੈਨੂੰ ਨਜ਼ਦੀਕ ਨਜ਼ਰ ਆਇਆ, ਤੇ ਹੁਕਮ ਕਰੋ ਤੇ ਕਮਰ ਕਸਾ ਖੋਲ ਕੇ ਇੱਕ ਕੱਪੜਾ ਉਹਨਾਂ ਦੇ ਪਾਵ, ਦੋ ਗਜ ਕੱਪੜਾ ਇਹਨਾਂ ਤੇ ਪਾ ਦੇਵਾਂ। ਮਰਨ ਪਿੱਛੋਂ ਇਹ ਬੰਦੇ ਦਾ ਕਾਜ ਹੁੰਦਾ, ਸਤਿਗੁਰ ਬੋਲੇ ਤੁਰ ਅਗਨ ਦਇਆ ਸਿੰਘਾ ਕਫਨ ਸੂਰਮੇ ਵਾਸਤੇ ਬਾਝੇ ਹੁੰਦਾ, ਤਾੜੀ ਮਾਰ ਕੇ ਇਸ ਥਾਂ ਜਾਵਾਂਗਾ ਮੈਂ। ਕੋਈ ਅਸਾਂ ਨੂੰ ਨਾ ਕਮਜ਼ੋਰ ਸਮਝੇ, ਕੋਈ ਆਖੇ ਨਾ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ, ਇਹ ਵਖੇਵਾ ਨਾ ਕਿਸੇ ਨੂੰ ਜਾਪੇ, ਇੱਥੋਂ ਤੇ ਜਾਣ ਸੂਰਮੇ ਵਾਂਗੂ ਸ਼ਹੀਦ ਹੋਏ ਨੇ। ਮਾਝੀ ਵਾਲੇ ਜਾ ਕੇ ਪਹੁੰਚੇ,
ਇਸਨੇ ਸਿੰਘ ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ ਆਏ। ਪਹਿਲਾਂ ਵੱਲ ਨਜ਼ਰ ਪਈ, ਕਹਿਣ ਲੱਗੇ ਗੁਰਦੇਵ ਦੇ ਚਰਨ ਇੱਥੇ ਕਲੀਆਂ ਨਾਲ ਛਾਲੇ ਛਾਲੇ ਹੋਏ ਪਏ ਨੇ, ਜ਼ਖਮਾਂ ਚ ਖੂਨ ਵਹਿ ਰਿਹਾ, ਇਹਨਾਂ ਚਰਨਾਂ ਦੀ ਇਹ ਹਾਲਤ। ਕਹਿਣ ਲੱਗੇ ਜਗਾਓ ਨਾ, ਬੜੇ ਦੇਰ ਬਾਅਦ ਮੈਂ ਅੱਜ ਇਹਨਾਂ ਨੂੰ ਸੁੱਤੇ ਹੋਏ ਵੇਖੇ। ਸਤਿਗੁਰਾਂ ਆਖ ਖੋਲੀ, ਕਹਿਣ ਲੱਗੇ ਦਇਆ ਸਿੰਘ ਮੈਂ ਸੁੱਤਾ ਹੀ ਕਿਤੇ, ਪਰਿਵਾਰ ਤੇ ਇੰਨੀ ਪੀੜਾ ਹੋਵੇ ਤੇ ਜਿਹੜਾ ਬਾਪ ਇਹ ਅਰਦਾਸ ਨਿਤ ਕਰੇ, ਸੁਖੀ ਬਸਰ ਮੋਰ ਪਰਿਵਾਰ ਆ, ਸੇਵਕ ਸਿੱਖ ਸਭਾ ਕਰਤਾਰ ਆ, ਮੈਨੂੰ ਨੀਂਦ ਕਿੱਥੇ। ਕਹਿਣ ਲੱਗੇ ਪਾਤਸ਼ਾਹ ਮੈਂ ਪ੍ਰਸ਼ਨ ਕਰਨ ਲੱਗਾ, ਉਸਦਾ ਉੱਤਰ ਦੇਣਾ। ਸਾਹਿਬ ਕਹਿੰਦੇ ਨੇ ਕੀ? ਕਹਿਣ ਲੱਗਾ ਪ੍ਰਸ਼ਨ ਇਹ ਹੈ, ਇੱਕੋ ਜਿੰਨਾ ਪੈਂਦਾ, ਤੁਸੀਂ ਚਮਕੌਰ ਤੋਂ ਆਏ ਤੇ ਅਸੀਂ ਵੀ ਚਮਕੌਰ ਤੋਂ ਆਏ, ਤੁਸੀਂ ਵੀ ਨੰਗੇ ਪੈਰੀ ਆਏ, ਅਸੀਂ ਵੀ ਨੰਗੇ ਪੈਰੀ ਆਏ, ਪਰ ਦਸ਼ਮੇਸ਼ ਪਿਤਾ ਤੁਹਾਨੂੰ ਕੰਡੇ ਜ਼ਿਆਦਾ ਕਿਉਂ ਵਜੇ, ਇੰਨੇ ਕੰਡੇ ਤੁਹਾਡੇ ਚਰਨ ਕਿਉਂ ਲੱਗੇ ਨੇ? ਬੜਾ ਸੁੰਦਰ ਉੱਤਰ ਦਿੱਤਾ ਸੀ। ਕਹਿਣ ਲੱਗੇ ਦਇਆ ਸਿੰਘ ਮੈਂ ਨੇਤੇ ਅਰਦਾਸ ਕਰਨਾ ਕਿ ਪੰਥ ਦੇ ਰਾਹ ਵਿੱਚ ਕੰਡੇ ਨਾ ਰਹਿਣੇ, ਸਾਰੇ ਮੈਨੂੰ ਵੱਜ ਜਾਣ, ਇਹਨਾਂ ਦੇ ਕੰਡੇ ਵੱਧ ਤੋਂ ਵੱਧ ਜਿੰਨੇ ਮੈਂ ਸਾਫ਼ ਕਰ ਸਕਦਾ ਉਹ ਮੈਂ ਕਰਾਂ। ਇੱਕ ਗੱਲ ਯਾਦ ਰੱਖਣੀ, ਜੇ ਧਰਮ ਨੂੰ ਸਮਝਣਾ ਇਹ ਜ਼ਰੂਰੀ ਹੈ ਧਿਆਨ ਵਿੱਚ ਲੈ ਲੈਣੀ। ਮਾਨਾ ਕਿ ਜ਼ਮੀਨ ਕੋ ਨਾ ਗੁਰਜ਼ਾਰ ਕਰ ਸਕੇ, ਹਰ ਕੁਛ ਕੰਮ ਕਰ ਹੀ ਗਏ ਗੁਜ਼ਰੇ, ਜਿੱਧਰ ਸੇ ਹਾਂ ਜਿੱਧਰੋਂ ਜਾਓ ਕੁਛ ਕੰਡੇ ਸਾਫ਼ ਕਰਦੇ ਜਾਓ, ਕੱਟੋ ਕਾਸ਼ੇ ਕਪੰਧ ਦੇ ਰਾਹ ਵਿੱਚ ਉਸੇ ਤੇ ਜਾਓ, ਕੰਡੇ ਸਾਫ਼ ਕਰੇ, ਵੱਧ ਤੋਂ ਵੱਧ ਸਾਫ ਕਰੇ, ਵੱਧ ਤੋਂ ਵੱਧ ਸੇਵਾ ਜਿੰਨੀ ਹੋ ਸਕਦੀ ਹੈ ਕਰੇ। ਗੁਰਦੇਵ ਜੀ ਨੇ ਸਿਰ ਚੁਕਾਇਆ, ਕਹਿ ਦਿੱਤਾ ਮੈਂ ਸਿੱਖਾਂ ਨੂੰ ਹਮੇਸ਼ਾ ਵਾਸਤੇ ਸਿਰ ਚੁਕਾਉਂਦਾ ਰਹਾਂਗਾ, ਪੁੱਤਰ ਦੇ ਬਾਪ ਦੀ ਥਾਂ ਲੜਦੇ ਹੀ ਨਹੀਂ, ਪਰ ਇਹ ਉਹ ਪੁੱਤਰ ਨੇ ਜਿਨ੍ਹਾਂ ਨੇ ਮੇਰੇ ਥਾਂ ਆਪਣਾ ਖੂਨ ਵਹਾਇਆ। ਸਾਹਿਬਾਂ ਨੇ ਜਿਹੜੇ ਬਚਨ ਕਰਾਇਆ ਸਨ ਤੁਹਾਡੇ ਵਾਸਤੇ, ਉਹਨਾਂ ਵੱਲ ਧਿਆਨ ਦੇਣਾ। ਕਹਿੰਦੇ ਨੇ ਮੈਨੂੰ ਕੋਈ ਆਖੇ ਨਾ ਮੇਰੇ ਕੋਲ ਪੁੱਛੇ ਸੇਵਾ ਦੀ ਵਿਆਖਿਆ ਕੀ ਹੈ, ਤੇ ਮੈਂ ਕਹਾਂਗਾ ਸਿੱਖਾਂ ਦੀ ਸੇਵਾ ਮਾਨ ਸੇਵਾ, ਮੈਨੂੰ ਵੀ ਸੇਵਾ ਕਰਨੀ ਪਵੇ। ਉਹ ਕਹਿੰਦੇ ਨੇ ਸਿੱਖਾਂ ਦੀ ਸੇਵਾ ਕਰਾਂਗਾ, ਸੇਵ ਕਰੀ ਇਹ ਨਹੀਂ ਕੀ ਬਾਵਤ ਔਰ ਕੀ ਸੇਵ ਸੁਹਾਰ ਨਾ ਜੀ ਕੋ, ਦਾਨ ਦਿਓ ਇਹ ਨਹੀਂ ਕੋ ਫਲੋ, ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ, ਆਗੇ ਫਲ ਹੈ ਇਹ ਨਹੀਂ ਕੋ ਦਿਓ, ਜਗ ਮੈਂ ਜਸੇ ਔਰ ਦਿਓ ਸਭੀ ਕੋ, ਮਨ ਤੇ ਥਨ ਤੇ ਸਿਰ ਲਓ ਥਨ ਹੈ ਸਭ ਹੀ ਇਨਹੀ ਕੋ, ਜੁਤ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਆਪ ਕਰੇ ਇਨਹੀ ਕੇ ਪ੍ਰਸਾਦ, ਇਨਹੀ ਕੀ ਕਿਰਪਾ ਖੁਨ ਥਾਮ ਮਰ ਪੜੇ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਹ ਸੋ ਗਰੀਬ ਕਰੋਰ ਪਰੇ। ਸਿੱਖ ਜਿਹੜਾ ਬਾਹਰੋਂ ਸਿਪਾਹੀ ਨਜ਼ਰ ਆਉਂਦਾ, ਅੰਦਰੋਂ ਸੰਤ ਹੈ, ਅੰਦਰ ਬਾਣੀ ਹੈ ਬਾਹਰ ਬਾਣਾ ਹੈ। ਅੰਮ੍ਰਿਤਧਾਰੀ ਹੋਣ ਦਾ ਅਰਥ ਕੀ ਹੈ? ਦੋ ਪੰਕਤੀਆਂ ਤੁਹਾਨੂੰ ਸੁਣਾਦੇ ਹਾਂ। ਨਾਨਕ ਅੰਮ੍ਰਿਤ ਮਨੈ ਮਾਏ ਪਾਈਐ ਗੁਰ ਪ੍ਰਸਾਦ, ਤਿੰਨੀ ਪੀਤਾ ਰੰਗ ਸਿਓ ਜਿਨ ਕੋ ਲਿਖਿਆ ਆਦ। ਇਹ ਪੰਕਤੀ ਵੱਲ ਹੋਰ ਧਿਆਨ ਦੇਣਾ। ਕਹਿੰਦੇ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਕੀ ਹੈ? ਗੁਰੂ ਦੀ ਰਜ਼ਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਗੁਰੂ ਕੈ ਭਾਣੇ ਵਿੱਚ ਅੰਮ੍ਰਿਤ ਹੈ, ਸ਼ਬਦ ਪਾਵੈ ਕੋਏ। ਕਹਿੰਦੇ ਨੇ ਸ਼ਬਦ ਦੁਆਰਾ ਪ੍ਰਾਪਤ ਹੁੰਦਾ, ਜਿੰਨੀ ਪ੍ਰਾਪਤ ਤਿੰਨ ਕਿਰਿਆ, ਸ਼ਬਦੇ ਹੋਮੇ ਹੋਏ, ਸ਼ਬਦ ਦੁਆਰਾ ਹੋਮੇ ਦਾ ਨਾਥ ਹੋ ਗਿਆ, ਗੁਰੂ ਦੀ ਕਿਰਪਾ ਨਾਲ ਅੰਮ੍ਰਿਤ ਮਿਲਿਆ। ਇਹ ਕੰਤਮ ਬੇਨਤੀ ਕਰਕੇ ਆਪਾਂ ਸੁੱਖ ਲੈਣਾ ਚਾਹਾਂਗਾ। ਇੱਕ ਸਾਧੂ ਹੋਏ ਨੇ ਮਲੂਕ ਦਾਸ, ਕਿਸੇ ਸੱਜੇ ਨੇ ਪ੍ਰਸ਼ਨ ਕੀਤਾ, ਸੰਤ ਜੀ ਬੜੇ ਟਿਕੇ ਹੋ, ਕਿਵੇਂ ਟਿਕ ਗਿਆ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਾਧੂ ਮਿਲੇ ਹੈ। ਉਹਦੇ ਨਾਲ ਵਾਰਤਾ ਹੋਈ, ਪਾਪੀ ਪੇਟ ਮਜ਼ਲੂ ਕੋ ਭਗਤ ਨ ਜਾਣੀ ਕੋਏ, ਭਗਤ ਰੇਖੀ ਦੀ ਅਵਰ ਕੋ ਪਗ ਧੋਖੇ ਦੇਈ ਮੋਏ। ਉਹ ਅੱਗੋਂ ਗੁਰਦੇਵ ਜਵਾਬ ਦਿੰਦੇ ਨੇ, ਸੁਣ ਮਜ਼ਲੂ ਹਾਰ ਕੇ ਭਗਤ ਨਹਿ ਰਾਖੋ ਮਨ ਰੋਏ, ਭਗਤ ਲਿਖੀ ਦੀ ਅਵਰ ਕੋ ਕਰ ਕਿਰਪਾ ਦੇਈ ਕੋਏ, ਰੱਬ ਧੋਖਾ ਨੀ ਖਾਂਦਾ ਨੇ ਕਿਰਪਾ ਕਰਕੇ ਤੈਨੂੰ ਭਗਤੀ ਦਿੱਤੀ ਹੈ। ਇਹਨੂੰ ਪੁੱਛਿਆ ਗਿਆ ਕਿਵੇਂ ਟਿਕੇ, ਕਹਿਣ ਲੱਗਾ ਦੋ ਥਾਵਾਂ ਤੋਂ ਪ੍ਰੇਰਨਾ ਮਿਲੀ ਔਰ ਬੜੀ ਕਮਾਲ ਮਿਲੀ। ਕਹਿਣ ਲੱਗੇ ਇੱਕ ਦੱਸੋ, ਕਹਿਣ ਲੱਗਾ ਸੱਜਣੋ ਜੇ ਮੈਂ ਦੱਸ ਦਿੱਤਾ ਨਾ, ਹੋ ਸਕਦਾ ਤੁਹਾਡੀ ਸ਼ਰਧਾ ਹੀ ਨਾ ਮੇਰੇ ਤੋਂ ਟੁੱਟ ਜਾਏ, ਵਿਸ਼ਵਾਸ ਹੀ ਨਾ ਉੱਠ ਜਾਏ। ਸੁਣੂ ਆਇਆ ਕਿਹਾ ਨਹੀਂ ਉੱਠਦਾ, ਤੂੰ ਇੱਕ ਵਾਰ ਸਾਨੂੰ ਦੱਸ ਦੇ ਕਿ ਤੈਨੂੰ ਸ਼ਿਕਸ਼ਾ ਕਿਵੇਂ ਮਿਲੇਗੀ। ਕਹਿਣ ਲੱਗਾ ਪਹਿਲੀ ਵਾਰ ਇਹ ਹੋਇਆ ਕਿ ਇੱਕ ਬੱਚਾ ਹੱਥ ਤੇ ਵਿਚਾਰਾ ਦੀਵਾ ਜਗਾ ਕੇ ਲਈ ਜਾ ਰਿਹਾ ਤੇ ਮੈਨੂੰ ਕੋਈ ਬੰਦਾ ਉਪਦੇਸ਼ ਸੁਣਨ ਵਾਲਾ ਨਹੀਂ ਸੀ ਮਿਲਿਆ, ਮੈਂ ਬੜਾ ਔਖਾ ਫਿਰਦਾ ਤਾਂ ਪਿਆ ਵੀ ਅੱਜ ਕੋਈ ਸੁਣਨ ਵਾਲਾ ਨਹੀਂ ਮਿਲਿਆ, ਇੰਨਾ ਗਿਆਨ ਧਿਆਨ ਲੈਂਦਾ ਤੇ ਸੁਣਾਵਾਂ ਕਿਹਨੂੰ। ਕਹਿੰਦੇ ਨੇ ਬੱਚੇ ਨੂੰ ਖੜਾ ਕਰ ਲਿਆ, ਮੈਂ ਕਹਿ ਦਿੱਤਾ ਬੇਟਾ ਕਿੱਧਰ ਜਾ ਰਹੇ ਆ। ਕਹਿੰਦਾ ਬੱਚਾ ਬੜਾ ਹੀ ਹਾਲਤ ਜਵਾਬ ਸੀ, ਕਹਿੰਦੇ ਲੱਗਾ ਮੰਦਰ ਜਾ ਰਹੇ। ਕਹਿੰਦੇ ਲੱਗੇ ਮੰਦਰ ਕੀ ਕਰਨ ਵਾਸਤੇ ਜਾ ਰਹੇ ਆ? ਕਹਿਣ ਲੱਗਾ ਮਹਾਰਾਜ ਮੰਦਰ ਜਾ ਰਹੇ ਆ ਮੈਂ ਦੀਵਾ ਜਗਾਉਣ ਵਾਸਤੇ। ਉਹ ਕਹਿਣ ਲੱਗੇ ਦੀਵਾ ਦੀਵਾ ਕੀ ਕਰੇਗਾ? ਕਹਿਣ ਲੱਗਾ ਚਾਨਣ ਕਰੇਗਾ। ਕਹਿਣ ਲੱਗਾ ਚਾਨਣ ਕਾਹਦੇ ਨਾਲ ਹੁੰਦਾ? ਕਹਿਣ ਲੱਗਾ ਜੀ ਜੋਤ ਨਾਲ ਹੁੰਦਾ। ਅੱਗੋਂ ਕਹਿਣ ਲੱਗਾ ਤੋ ਵੀ ਹਰ ਗੱਲ ਦਾ ਜਵਾਬ ਦੇ ਹੀ ਆਉਂਦਾ, ਮੈਂ ਪੁੱਛਿਆ ਜੋਤ ਕਿੱਥੋਂ ਆਈ, ਮੈਨੂੰ ਇਹ ਦੱਸ ਜੋਤ ਨਾਲ ਚਾਨਣ ਹੁੰਦਾ ਔਰ ਜੋਤ ਕਿੱਥੋਂ ਆਈ। ਕਹਿੰਦਾ ਬੱਚਾ ਮੇਰਾ ਵੀ ਗੁਰੂ ਨਿਕਲਿਆ, ਉਹਨੇ ਖੂਬ ਮਾਰੀ ਤੇ ਦੀਵਾ ਬੁਝਾ ਦਿੱਤਾ। ਕਹਿਣ ਲੱਗਾ ਸੰਤ ਜੀ ਤੁਸੀਂ ਦੱਸੋ ਜੋਤ ਕਿੱਥੇ ਗਈ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਜੋਤ ਕਿੱਥੋਂ ਆਈ ਹੈ। ਕਹਿਣ ਲੱਗਾ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਮੈਨੂੰ ਤੇ ਕੱਖ ਪਤਾ ਨਹੀਂ ਸੀ, ਰੱਬ ਦੀ ਲਾਟ ਬੁਝੀ ਕਿਹੜੇ ਪਾਸੇ ਚਲੀ ਗਈ ਹੈ, ਮੈਂ ਆਖਿਆ ਮੈਨੂੰ ਤੇ ਕੋਈ ਪਤਾ ਨਹੀਂ। ਕਹਿਣ ਲੱਗੇ ਸਰਪੰਚ ਨੂੰ ਸਿੱਖ ਕੇ ਆਓ ਕਿਤੇ ਫਿਰ ਉਪਦੇਸ਼ ਕਰਨਾ, ਦੀਵਾ ਤੇ ਫਿਰ ਜਗ ਜਾਏਗਾ। ਕਹਿਣ ਲੱਗਾ ਤੇਰਾ ਦੀਵਾ ਤੇ ਜਗ ਜਾਏਗਾ, ਹੁਣ ਮੈਨੂੰ ਹੀ ਦੀਵਾ ਜਗਾਉਣਾ ਪਵੇਗਾ, ਮੈਂ ਵੀ ਬੁਝਿਆ ਦੀਵਾ ਕਰਨੇ ਆ, ਐਵੇਂ ਹੀ ਲੋਕਾਂ ਨੂੰ ਉਪਦੇਸ਼ ਕਰਦਾ ਫਿਰ ਪਤਾ ਨਹੀਂ ਮੈਨੂੰ ਕੱਖ ਪਈ ਨਹੀਂ। ਹਮਨੇ ਜਾਣਨਾ ਥਾ ਕਿ ਇਲਮ ਸੇ ਕੁਛ ਜਾਣੇ, ਸਮਝਿਆ ਸੀ ਵਿਦਿਆ ਪੜ੍ਹ ਕੇ ਤੇ ਕੋਈ ਅਕਲ ਆ ਜਾਏਗੀ। ਹਮਨੇ ਜਾਣਨਾ ਥਾ ਕਿ ਇਲਮ ਸੇ ਕੁਛ ਜਾਣੇਗੇ, ਜਾਣਨਾ ਤੋ ਇਹ ਜਾਣਨਾ ਕਿ ਨਾ ਜਾਣਨਾ ਕੁਛ ਨਹੀਂ, ਸਿਰਫ ਆਪਣੀ ਅਗਿਆਨਤਾ ਦਾ ਹੀ ਬੋਧ ਹੋਇਆ ਕਿ ਕੱਖ ਨਹੀਂ ਜਾਣਦੇ, ਹੋਰ ਕੋਈ ਪਤਾ ਨਹੀਂ ਲੱਗਾ। ਕਹਿਣ ਲੱਗੇ ਦੂਸਰੀ ਘਟਨਾ ਇੱਕ ਹੋਰ ਬੜੀ ਕਮਾਲ ਘਟ ਗਈ। ਇੱਕ ਸ਼ਰਾਬ ਦੇ ਨਸ਼ੇ ਵਿੱਚ ਦੁੱਖ ਸ਼ਰਾਬੀ ਜਾ ਰਿਹਾ, ਦੋ ਕਦਮ ਸੱਜੇ ਪਾਸੇ ਦੋ ਖੱਬੇ ਪਾਸੇ ਡਾਵਾਂ ਡੋਲੇ ਖਾਂਦਾ, ਤੇ ਕਹਿੰਦੇ ਨੇ ਮੈਨੂੰ ਜਿਹੜੀ ਵਾਦੀ ਬਣੀ ਸੀ ਉਪਦੇਸ਼ ਕਰਨ ਦੀ ਉਹ ਕਿੱਥੇ ਜਾਣ ਦੀ ਆਦਤ ਇੱਕ ਵਾਰੀ ਬਣ ਜਾਏ, ਮੈਂ ਉਹਨੂੰ ਹੀ ਖੜਾ ਕਰ ਬੈਠਾ। ਉਹਨੂੰ ਕਿਹਾ ਭਾਈ ਸੰਭਲ ਕੇ ਜਲ ਕੋਲ ਗੰਗਾ ਨਾਲ ਹੈ ਕਿਤੇ ਡਿੱਗ ਨਾ ਪਈ। ਕਹਿੰਦੇ ਲੱਗਾ ਸੰਧੀ ਅਸੀਂ ਅੱਜ ਨਵੇਂ ਡਿੱਗਣ, ਸਾਡਾ ਤੇ ਰੋਜ਼ ਇਹ ਕੰਮ ਹੀ ਇਹ ਹੈ, ਰੋਜ਼ ਡਿੱਗਦੇ ਆ ਸੁਰਤਲ ਕਰੀ ਘਰ ਨਹੀਂ ਪਹੁੰਚੇ, ਚਾਰ ਹੋਰ ਸੱਜਣ ਚੁੱਕ ਕੇ ਪਹੁੰਚਾ ਕੇ ਆਉਂਦੇ ਨੇ ਤੇ ਅਸੀਂ ਨਵੇਂ ਡਿੱਗਣਾ, ਸਾਡਾ ਤੇ ਰੋਜ਼ ਦਾ ਕੰਮ ਹੈ। ਯਾਦ ਰੱਖ ਮੈਂ ਡਿੱਗ ਪਿਆ ਤੇ ਮੇਰਾ ਡਿੱਗਣਾ ਕੁਛ ਨਹੀਂ, ਕੰਮ ਤੋਂ ਕੰਮ ਇਹਨਾਂ ਹੀ ਹੈ, ਇੱਕ ਝਾਕੀ ਸਰਬ ਨਹੀਂ ਲੱਗ ਜਾਏਗੀ, ਹੋਰ ਕੀ ਹੈ। ਸੰਧੀ ਤੁਸੀਂ ਸੰਭਲ ਕੇ ਚਲੋ, ਜੇ ਤੁਸੀਂ ਡਿੱਗ ਪਿਆ ਤੁਹਾਡਾ ਰਹਿਣਾ ਘੱਟ ਨਹੀਂ। ਕਹਿਣ ਲੱਗੇ ਗੱਲ ਤੇ ਠੀਕ ਹੈ, ਸਾਧੂ ਇੱਕ ਵਾਰੀ ਡਿੱਗ ਪਿਆ ਬਦਨਾਮ ਹੋ ਜਾਏ ਤੇ ਕਰਨ ਲਈ ਰਹਿ ਜਾਂਦਾ। ਮੈਂ ਅੱਜ ਕਰਾਂ ਜਿੰਨਾ ਬੰਦੇ ਜੀਵਨ ਵਿੱਚ ਕਮਾਏ ਕੁਛ ਨਹੀਂ, ਜਿੰਨਾ ਬੰਦੇ ਕੀਤਾ ਕੁਛ ਨਹੀਂ, ਡਿੱਗ ਪੈਣ ਤੇ ਕੋਈ ਗੱਲ ਨਹੀਂ, ਪਰ ਗੁਰੂ ਦਾ ਸਿੱਖ ਡਿੱਗ ਪਵੇ ਤੇ ਉੱਠਣਾ ਬਹੁਤ ਮੁਸ਼ਕਲ ਹੈ। ਜਿਹੜਾ ਆਪਣੇ ਆਪ ਨੂੰ ਸਿੱਖ ਕਮਾਉਣ ਵਾਲਾ ਹੈ ਆਖਰ ਉਸ ਵਿੱਚ, ਤੇ ਜਿਹੜਾ ਸਿੱਖ ਨਹੀਂ ਕੁਛ ਤੇ ਫਰਕ ਹੋਣਾ ਚਾਹੀਦਾ। ਇਹ ਚੰਦ ਚੰਦ ਹੈ ਤੇ ਕੜਵੀ ਦਵਾਈ ਵਰਗੇ ਨੇ, ਤੇ ਦਵਾਈਆਂ ਕੌੜੀਆਂ ਗੁਣਕਾਰ ਹੁੰਦੀਆਂ ਨੇ, ਲੋੜ ਹੈ ਇਹਨਾਂ ਦੀ। ਇੱਕ ਬੰਦਾ ਗੁਰਦੁਆਰੇ ਨਹੀਂ ਆਉਂਦਾ, ਪਾਠ ਕਦੀ ਨਹੀਂ ਕੀਤਾ, ਉਹ ਵੀ ਝੂਠ ਬੋਲੇ, ਆਉਣ ਵਾਲਾ ਵੀ ਬੋਲੇ, ਦੋਵਾਂ ਚ ਅੰਤਰ ਕੀ ਹੋਇਆ? ਕੁਛ ਤੇ ਫਰਕ ਹੋਣਾ ਚਾਹੀਦਾ ਨਾ। ਇੱਕ ਗੁਰਦੁਆਰੇ ਜਾਂਦਾ ਇੱਕ ਨਹੀਂ ਜਾਂਦਾ, ਇੱਕ ਗੁਰਦੁਆਰੇ ਨਹੀਂ ਜਾਂਦਾ ਉਹ ਤੇ ਫਰੇਬੀ ਹੈ, ਜਾਣ ਵਾਲਾ ਵੀ ਹੋਵੇ ਕੀ ਅੰਤਰ ਹੋਇਆ? ਇੱਕ ਬੰਦਾ ਨਿਰਦਈ ਹੈ ਲੇਕਿਨ ਉਸਦਾ ਦਇਆ ਦਾ ਕੋਈ ਵਾਹ ਨਹੀਂ, ਲੇਕਿਨ ਦਇਆ ਦਾ ਪ੍ਰਚਾਰ ਕਰਨ ਵਾਲਾ ਵੀ ਨਿਰਦਈ ਹੋਵੇ। ਸਹਿਜ ਕਹਿੰਦੇ ਨੇ ਇੱਕ ਬੰਦਾ ਧਰਮ ਨਹੀਂ ਕਮਾਉਂਦਾ ਉਹ ਤੇ ਅਧਰਮੀ ਹੋਵੇ, ਪਰ ਧਰਮ ਧਰਮ ਪੁਕਾਰਨ ਵਾਲਾ ਵੀ ਅਧਰਮੀ ਹੋਵੇ ਕੌਣ ਮਾਫ ਕਰੇਗਾ? ਗੁਰੂ ਪਾਤਸ਼ਾਹ ਨੇ ਜੋ ਸਾਨੂੰ ਸ਼ਿਕਸ਼ਾ ਦਿੱਤੀ ਉਹਨਾਂ ਕਿਹਾ ਹਮਰੇ ਜਾਣੋ ਪੰਥ ਉੱਚੇ। ਪੰਥ ਕਿੰਨਾ ਪੁੱਛਿਆ ਸੀ, ਅਹਿਮਦ ਸ਼ਾਹ ਬਗਦਾਦੀ ਆਇਆ ਦੇਸ਼ ਸਾਡੇ ਦੇਸ਼ ਤੇ ਨਾਲ ਇੱਕ ਲਿਖਾਰੀ ਨੂੰ ਵੀ ਲੈ ਆਇਆ, ਅਸੀਂ ਇਸ ਪਾਸੇ ਘੱਟ ਧਿਆਨ ਦਿੱਤਾ। ਸਿਆਣਿਆਂ ਨੇ ਕਿਹਾ ਸਿੱਖਾਂ ਦਾ ਇਤਿਹਾਸ ਬਣਾਇਆ ਜ਼ਰੂਰ ਹੈ, ਡਿਗਿਆ ਕੋਈ ਨਹੀਂ, ਤੇ ਬਣਾਇਆ ਆਪਣਾ ਖੂਨ ਰੋੜ ਕੇ। ਔਰ ਨਾਲ ਐਸਾ ਵੀ ਕਹਿੰਦਾ ਜਿੰਨਾ ਇਸ ਕੌਮ ਦਾ ਛੋਟੀ ਜਿਹੀ ਕੌਮ ਦਾ ਖੂਨ ਰੁੜਿਆ ਵੱਡੀ ਤੋਂ ਵੱਡੀ ਕੌਮ ਲਈ ਇੰਨਾ ਖੂਨ ਨਹੀਂ ਵਹਾ ਹੈ। ਬਿਲਕੁਲ ਸੱਚ, ਇਤਿਹਾਸ ਬਣਾਇਆ ਜ਼ਰੂਰ ਹੈ ਪਰ ਲਿਖਿਆ ਕੋਈ ਨਹੀਂ, ਲਿਖਣ ਵਾਲੇ ਸਨ ਬਦੋਤੀ। ਉਹ ਫਿਰ ਆਪਣੀ ਮਨਮਰਜ਼ੀ ਨਾਲ ਕਲਮ ਚਲਾਈ ਗਿਆ, ਜੋ ਮਨ ਵਿੱਚ ਆਇਆ ਉਹ ਲਿਖੀ ਗਿਆ। ਪਰ ਲਿਖਦੇ ਲਿਖਦੇ ਫਿਰ ਵੀ ਤੁਹਾਡੀ ਬਹਾਦਰੀ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਿਆ। ਮੈਂ ਕਾਜ਼ੀ ਨੂਰ ਮੁਹੰਮਦ ਦੇ ਸ਼ਬਦ ਜਿਹੜੇ ਤੁਹਾਡੇ ਸਾਹਮਣੇ ਰੱਖਣ ਲੱਗਾ, ਜਿਹੜਾ ਅਹਿਮਦ ਸ਼ਾਹ ਦਾਰੀ ਦੇ ਨਾਲ ਸਾਡੇ ਦੇਸ਼ ਵਿੱਚ ਆਇਆ ਸੀ। ਉਹ ਲਿਖਦਾ ਹੈ, ਜ਼ਰੋ ਜ਼ਿਵਰ ਉਹ ਜ਼ੰਗ ਬਾਤ ਰਾਜ ਨੀਜ, ਨਾ ਹੀਰਤ ਮੋਹਰ ਰਹਿ ਅਤਵਾਰ ਕਲੀਜ, ਜਨਾ ਹਮਨ ਬਾਸ਼ਤ ਮਿਆਨੇ ਸਗਾਂ, ਨਾ ਪੈਦਾ ਸਤਸਾਰ ਕਰਾਂ ਬਦਰਗਾਂ। ਆਪਣੀ ਕਿਤਾਬ ਲੜਨਾ ਸਿੱਖਣਾ ਇਹਨਾਂ ਕੋਲੋਂ ਸਿੱਖ, ਇਹ ਜਾਨ ਬਚਾ ਕੇ ਨਹੀਂ ਲੜਦੇ ਸਿੱਖ ਤਲੀ ਦੇ ਸਿਰ ਤਲੀ ਦੇ ਲੜ ਕੇ ਲੜਦੇ। ਦੂਸਰੀ ਗੱਲ ਉਹ ਕਹਿੰਦਾ, ਜਦੋਂ ਇਹ ਪਿੱਛੇ ਹਟਦੇ ਹੋਣ ਨਾ ਤੀਸਰੀ ਗੱਲ ਕਹਿੰਦਾ, ਅੱਜ ਉਹ ਜਿੰਦਾ ਹੁੰਦਾ ਨਾ ਤੇ ਮੈਂ ਜ਼ਰੂਰ ਕਹਿ ਦੇਣਾ ਸੀ ਅੱਜ ਤੇਰੀ ਗੱਲ ਕਿਤੇ ਕਿਤੇ ਸੱਚ ਹੋ ਰਹੀ ਹੈ। ਉਹ ਕਹਿੰਦਾ, ਜਦੋਂ ਇਹਨਾਂ ਚ ਫੁੱਟ ਸਮਝੇ ਕਿਤੇ ਭੁਲੇਖਾ ਰਖਾ ਲਈ, ਇਹਨਾਂ ਨੂੰ ਇਕੱਠੇ ਹੁੰਦੇ ਇੱਕ ਮਿੰਟ ਵੀ ਨੀ ਲੱਗਦਾ, ਇੱਕ ਮਿੰਟ ਵਿੱਚ ਇਕੱਠੇ ਹੋ ਜਾਂਦੇ ਨੇ, ਇਹਨਾਂ ਦੀ ਫੁੱਟ ਮੈਂ ਮੰਨਦਾ ਹੀ ਨਹੀਂ, ਇਹਨਾਂ ਵਿੱਚ ਕਦੀ ਫੁੱਟ ਹੋਵੇਗੀ। ਉਹ ਕਹਿੰਦਾ, ਮੈਂ ਇਹਨਾਂ ਦੇ ਵਿੱਚ ਐਸਾ ਨਹੀਂ ਵੇਖਿਆ ਜੰਗ ਵਿੱਚ ਕਿਸੇ ਇਸਤਰੀ ਦੇ ਗਹਿਣੇ ਜੁੜਦਾ ਹੋਵੇ, ਇਹਨਾਂ ਵਿੱਚ ਕਰੈਕਟਰ ਦਾ ਮਾੜਾ ਬੰਦਾ ਫਿਰ ਵਿਚਾਰ ਮੈਂ ਕੋਈ ਨਹੀਂ ਵੇਖਿਆ, ਕਿਸੇ ਦੀ ਸੁਣਨ ਵੀ ਆਖਿਆ ਵੀ ਗਈ ਹੈ ਉਹਨੂੰ ਧੀ ਭੈਣ ਸਮਝ ਕੇ ਉਸਦੇ ਘਰ ਪਹੁੰਚਾ ਦਿੰਦੇ ਨੇ। ਇਹ ਸ਼ਬਦ ਇਹ ਸਰਟੀਫਿਕੇਟ ਉਹ ਬੰਦਾ ਦੇ ਰਿਹਾ ਜਿਹੜਾ ਸਭ ਕਰਕੇ ਦਿੱਤਾ ਪਏ ਦਿੱਲੀ ਦਰਬਾਰ ਵਿੱਚ। ਜਦੋਂ ਸਿੱਖਾਂ ਨੂੰ ਇਹਨਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਸੀ, ਇੱਕ ਵਿਸ਼ਵਾਸ ਤੁਹਾਡਾ ਤਾਂ ਵੀ ਬਣਿਆ ਗਿਆ। ਉਹ ਪਤਾ ਕੀ ਐਸਾ ਸੀ ਕਿ ਦੋ ਬੰਦੇ ਇੱਕ ਪਾਸੇ ਗਵਾਹੀ ਦੇਣ ਤੇ ਇੱਕ ਸਿਰੇ ਪਾਸੇ ਗਵਾਹੀ ਦੇ, ਤੁਹਾਨੂੰ ਮੇਰੀ ਆਪ ਦੀ ਗੱਲ ਸੁਣਾ ਰਹੇ ਹਾਂ। ਕਹਿੰਦੇ ਨੇ ਦੋ ਬੰਦੇ ਗਵਾਹੀ ਦੇਣ, ਆਮ ਬੰਦੇ ਇੱਕ ਪਾਸੇ ਅੰਮ੍ਰਿਤਧਾਰੀ ਸਿੰਘ ਖੜਾ ਹੋਵੇ ਉਹਦੀ ਗਵਾਹੀ ਬਰਾਬਰ ਮੰਨੀ ਜਾਂਦੀ ਸੀ। ਕਹਿੰਦੇ ਨੇ ਭਾਵੇਂ ਕੁਝ ਹੋਵੇ ਸਿਰਫ ਝੂਠ ਨਹੀਂ ਬੋਲ ਸਕਦਾ, ਜੋ ਕਹਿਣਾ ਇਸ ਲਈ ਸਾਚੀ ਸੱਚ ਕਹਿ ਜਾਣ। ਹੁਣ ਇੱਕ ਗੱਲ ਹੋਰ ਧਿਆਨ ਵਿੱਚ ਲਵੋ, ਰਹਿਨਾਮਿਆਂ ਦਾ ਮੈਂ ਧਿਆਨ ਕੀਤਾ, ਰਹਿਨਾਮੇ ਸਾਡੇ ਕੋਲ ਹੈ, ਭਾਈ ਪ੍ਰਹਿਲਾਦ ਸਿੰਘ ਦਾ ਰਹਿਨਾਮਾ, ਭਾਈ ਦੇਸਾ ਸਿੰਘ ਦਾ ਰਹਿਨਾਮਾ, ਭਾਈ ਚੰਪਾ ਸਿੰਘ ਦਾ ਰਹਿਨਾਮਾ, ਭਾਈ ਨੰਦ ਲਾਲ ਜੀ ਦਾ ਰਹਿਨਾਮ, ਇਤਿਹਾਸ ਰਹਿਨਾਮਿਆਂ ਦਾ ਸੰਗ੍ਰਹਿ ਛਪ ਗਿਆ। ਉਸ ਵਿੱਚੋਂ ਇੱਕ ਗੱਲ ਬੜੀ ਕਮਾਲ ਲੱਭੀ, ਸਿੱਖ ਕਰੇ ਤਨਖਾਹੀਆ ਹੋ ਜਾਂਦਾ, ਇੱਕ ਗੱਲ ਲਿਖੀ ਤੇ ਉਹ ਅੱਜ ਮੈਂ ਬੇਨਤੀ ਕਰਾਂਗਾ। ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਬਾਕੀ ਸਭ ਕੁਝ ਭੁੱਲਦਾ, ਇਹ ਗੱਲ ਕਦੀ ਨਾ ਭੁੱਲਿਓ। ਉੱਥੇ ਲਿਖਿਆ ਕਿ ਸਿੱਖ ਸਿੱਖ ਨਾਲ ਲੜ ਪਵੇ ਤੇ ਜੇ ਰਾਤ ਸੁਲਾਹ ਕਰਕੇ ਨਹੀਂ ਸੁੱਤਾ ਉਹ ਵੀ ਤਨਖਾਹ ਹੈ। ਇਹ ਮੈਂ ਤੁਹਾਨੂੰ ਰਹਿਨਾਮਿਆਂ ਦੇ ਬਚਨ ਸੁਣਾ ਰਹੇ ਕਿ ਸਿੱਖ ਸਿੱਖ ਨਾਲ ਲੜ ਪਵੇ, ਬੋਲ ਬੁਲਾਰਾ ਹੋ ਜਾ, ਜੇ ਰਾਤ ਸੁਲਾਹ ਕਰਕੇ ਨਹੀਂ ਸੁੱਤਾ, ਰਾਤ ਦੇ ਵਿੱਚ ਵੈਰ ਲੈ ਕੇ ਸੁੱਤਾ, ਉਹ ਸਿੱਖ ਤਨਖਾਹੀ ਹੈ, ਉਹਨੂੰ ਅੰਮ੍ਰਿਤ ਛਕਣ ਦਾ ਕੱਖ ਫਾਇਦਾ ਨਹੀਂ ਹੋਇਆ, ਉਹ ਤੇ ਤਨਖਾਹੀ ਹੈ। ਇਹ ਬਚਨ ਰਹਿਨਾਮਿਆਂ ਦੇ, ਇਹ ਗੁਰਦੇਵ ਜੀ ਨੇ ਸਾਨੂੰ ਇੰਨੀ ਹਦਾਇਤ ਕੀਤੀ। ਆਹ ਹੁਣ ਸਿੱਖ ਇਤਿਹਾਸ ਵਿੱਚੋਂ ਇਹ ਘਟਨਾ ਹੋਰ ਧਿਆਨ ਵਿੱਚ ਲਓ ਤੇ ਸਮਾਪਤੀ ਕਰ। ਭਾਈ ਕਾ ਚੱਕ ਨਗਰ ਹੈ ਮਾਲਵੇ ਦੇ ਵਿੱਚ, ਸ਼ਾਇਦ ਆਪ ਕਾਫੀ ਸੱਚੇ ਦਿਨ ਜਾਣਦੇ ਹੋ, ਭਾਈ ਭਗਤੂ ਗੁਰੂ ਰਾਮਦਾਸ ਜੀ ਦੇ ਬਲ ਨਾਲ ਪੈਦਾ ਹੋਏ ਸਨ ਬਾਬੇ ਆਦਮ ਦੇ ਘਰ। ਇਹਨਾਂ ਦੀ ਕੁਲ ਵਿੱਚੋਂ ਭਾਈ ਰਾਮ ਸਿੰਘ, ਭਾਈ ਤਰਤੂ ਸਿੰਘ, ਬਤੂ ਸਿੰਘ ਇਹ ਸਿੱਖ ਸਨ। ਗੁਰੂ ਕਲਗੀ ਧਰਤੀ ਇੱਥੇ ਆਏ ਤੇ ਭਾਈ ਰਾਮ ਸਿੰਘ ਨੇ ਕਹਿ ਦਿੱਤਾ, ਸਾਹਿਬ ਜੀ ਘਰ ਚਰਨ ਬਾਬਾ ਸਾਹਿਬ ਕਹਿਣ ਲੱਗੇ ਜੀ ਚੱਲਦੇ। ਜਦੋਂ ਲੈ ਕੇ ਅੱਗੇ ਅੱਗੇ ਜਾ ਰਿਹਾ ਸੀ ਤੇ ਅਚਾਨਕ ਹੀ ਸਾਹਿਬ ਜੀ ਇਹਨੂੰ ਛੱਡ ਕੇ ਗਲੀ ਮੁੜ ਗਏ। ਉਸ ਗਲੀ ਚ ਜਦੋਂ ਗਏ ਤੇ ਆਵਾਜ਼ ਮਾਰ ਕੇ ਕਹਿਣ ਲੱਗਾ, ਪਾਤਸ਼ਾਹ ਇੱਧਰ ਸਾਡਾ ਕੋਈ ਕੰਮ ਨਹੀਂ, ਅਸੀਂ ਇੱਧਰ ਨਹੀਂ ਜਾ। ਦਸ਼ਮੇਸ਼ ਪਿਤਾ ਕਹਿਣ ਲੱਗੇ, ਤੇਰਾ ਕੰਮ ਨਾ ਹੋਵੇਗਾ, ਮੇਰਾ ਕੰਮ ਤੇ ਹੈ, ਮੈਂ ਜ਼ਰੂਰ ਜਾ। ਗਏ ਔਰ ਕਿੱਡਾ ਭਾਗਣ ਵਾਲਾ ਘਰ ਹੋਵੇਗਾ ਜਿਸ ਦਾ ਦਰਵਾਜ਼ਾ ਗੁਰਦੇਵ ਆਪ ਖੜਕਾ ਹੈ। ਦਰਵਾਜ਼ਾ ਖੜਕਾਇਆ, ਬੜੀ ਦੇਰ ਲੱਗੀ, ਦਰਵਾਜ਼ਾ ਖੁੱਲਿਆ, ਲੜ ਲੜਨ ਦੀਆਂ ਲੱਤਾਂ ਨਾਲ ਸਹਿ ਸਹਿ ਇੱਕ ਮਾਤਾ ਆਈ, ਦਰਵਾਜ਼ਾ ਖੋਲਿਆ ਤੇ ਚਰਨਾਂ ਤੇ ਡਿੱਗ ਪਈ। ਸਹਿਬ ਜੀ ਮਰਨ ਦੇ ਦਿਨ ਨੇੜੇ ਆ ਗਏ, ਮੈਂ ਸੋਚਦੀ ਸਾਂ ਪਹਿਲੇ ਪਹਿਲੇ ਦਰਸ਼ਨ ਹੋ ਜਾਣ ਤੇ ਚੰਗਾ ਹੀ, ਤੁਸੀਂ ਆ ਗਏ ਹੋ ਤਾਂ ਪਾਗ ਨੇ ਕੀ ਸੇਵਾ ਕਰਨ, ਮਾਤਾ ਜਲ ਛਕਾ ਦੇ ਤੁਹਾਨੂੰ ਮਾਈ, ਜਿਹਦੇ ਕੋਲੋਂ ਗੁਰਦੇਵ ਗੁਰੂ ਗੋਬਿੰਦ ਸਿੰਘ ਆਪ ਜਲ ਮੰਗ ਰਹੇ ਨੇ, ਛੇਤੀ ਨਾਲ ਪਾਣੀ ਆਈ ਸਾਹਿਬ ਪੀਤਾ ਔਰ ਕਹਿ ਦਿੱਤਾ ਜਾ ਮਾਤਾ ਨੇ ਹਾਥ
ਉਹਦੇ ਬੰਧਨ ਕੱਟੇ ਹੈ ਤੇ ਕਹਿਣ ਲੱਗੀ ਇਹ ਜਿੱਥੇ ਨਾਲ ਜਾ ਰਹੇ ਹੋ ਪ੍ਰਸ਼ਾਦ ਕਹਿੰਦੇ ਮੇਰਾ ਹੀ ਪੁੱਤਰ ਹੈ ਰਾਮ ਸਿੰਘ ਪਰ ਮੈਨੂੰ ਘਰ ਨਹੀਂ ਮਟਣ ਦਿੰਦਾ ਇਹਦਾ ਮੇਰਾ ਬੋਲ ਚਾਲ ਕੋਈ ਗੁਰਦੇਵ ਕਹਿਣ ਲੱਗੇ ਮੈਂ ਤੇ ਆਪ ਉਠਾਇਆ ਇਹ ਬੜਾ ਵੱਡਾ ਮਹਾਂਪੁਰਖ ਹੋਵੇਗਾ ਇਹਦੇ ਬਚਨ ਵਿੱਚ ਸਿੱਧੀ ਹੋਵੇਗੀ ਪ੍ਰਸ਼ਾਦਾ ਤਿਆਰ ਹੋਇਆ ਸਾਹਿਬ ਕਹਿੰਦੇ ਨੇ ਚੰਗਾ ਰਾਮ ਸਿੰਘ ਚੱਲੀਏ ਪ੍ਰਸ਼ਾਦਾ ਤੇ ਆਪਾਂ ਛੱਡਣਾ ਤੁਹਾਨੂੰ ਗੱਲ ਰਾਤਾ ਜੀ ਕਿਉਂ ਮੈਂ ਬੇਨਤੀਆਂ ਕਰ ਕਰਕੇ ਲਿਆਂਦਾ ਕਹਿਣ ਲੱਗੇ ਬਸ ਇਹ ਕੀ ਗੱਲ ਨਾ ਤੇਰੀ ਮਾਂ ਨਾਲ ਬਣਦੀ ਹੈ ਨਾ ਭਰਾਵਾਂ ਨਾਲ ਬਣਦੀ ਹੈ ਨਾ ਭਤੀਜਿਆਂ ਨਾਲ ਬਣਦੀ ਹੈ ਗੁਰੂ ਨਾਲ ਕਿਵੇਂ ਬਣੇਗੀ ਆਪਣੇ ਨਾਲ ਹੀ ਕੋਈ ਨਹੀਂ ਬਣਨੀ ਮੈਂ ਚੱਲੇ ਕਹਿਣ ਲੱਗੇ ਦਾਦਾ ਜੀ ਕਿਰਪਾ ਕਰੋ ਜਿਵੇਂ ਹੁਕਮ ਕਰੋ ਕਹਿਣ ਲੱਗੇ ਹੁਕਮ ਫਿਰ ਇੱਕ ਤੇਰਾ ਭਰਾ ਆ ਕੇ ਲਾਲ ਚਕਾਵੇ ਮਾਤਾ ਆ ਕੇ ਵਿੱਚ ਬੈਠੇ ਤੇ ਪ੍ਰਸ਼ਾਦਾ ਛਕਣਗਾ ਨਹੀਂ ਤੇ ਆਪਾਂ ਜਾ ਰਹੇ ਕਹਿਣ ਲੱਗਾ ਮੈਂ ਹੁਣੇ ਭਰਾ ਕੋਲੋਂ ਮਾਫੀ ਮੰਗ ਲੈ ਮਾਤਾ ਨੂੰ ਵੀ ਜਾ ਕੇ ਦੇਣਦਾ ਗੁਰਦੇਵ ਕਹਿਣ ਲੱਗੇ ਕਿੰਨੀ ਛੇਤੀ ਸੁਲਾਹ ਹੋਊਗੀ ਕਿੰਨੀ ਛੇਤੀ ਜੁੜ ਕੇ ਬੈਠ ਹੈ ਕਹਿਣ ਲੱਗੇ ਭਾਈ ਮੈਂ ਤੇ ਸਮਝਦਾ ਇਹ ਸਾਰਾ ਸਿੱਖ ਮੇਰਾ ਪਰਿਵਾਰ ਹੈ ਇਹ ਬੰਦੀ ਕਦੇ ਨਾ ਭੁੱਲ ਲਓ ਰਾਮ ਦਾ ਪਰਿਵਾਰ ਤੇ ਮੁੱਕ ਗਿਆ ਇੱਕ ਲੱਖ ਪੂਰ ਸਵਾ ਲੱਖ ਨਾਤੀ ਤੇ ਰਾਮ ਕਰ ਰਿਆ ਨਾ ਬਾਤੀ ਗੁਰੂ ਕਲਗੀ ਧਰ ਪਾਤਸ਼ਾਹ ਮੈਨੂੰ ਮਾਣ ਹੈ ਕਿ ਤੇਰਾ ਏਡਾ ਵੱਡਾ ਪਰਿਵਾਰ ਥਾਂ ਥਾਂ ਇਕੱਠਾ ਹੁੰਦਾ ਹੈ ਜਿਸ ਬਾਰੇ ਤੂੰ ਕਿਹਾ ਸੁਖੀ ਬਸੈ ਮੋਰੋ ਪਰਿਵਾਰ ਆ ਸੇਵਕ ਸਿੱਖ ਸਭ ਕਰਤਾਰਾ ਪਰ ਇਹਨਾਂ ਬੱਚਿਆਂ ਨੂੰ ਇਹ ਵੀ ਸਮਾਤ ਬਖਸ਼ ਇਹ ਵੀ ਕਿਰਪਾ ਕਰ ਕਿ ਪਰਿਵਾਰ ਪਰਿਵਾਰ ਬਣ ਕੇ ਰਹੇ ਤੇਰੇ ਪਰਿਵਾਰ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਤੇਰੇ ਪਰਿਵਾਰ ਵਿੱਚੋਂ ਕਿਤੇ ਸੂਈ ਨਾ ਲੰਘ ਸਕੇ ਇਹਦੀ ਵਿਰਤ ਨਾ ਪਵੇ ਇਹਦੇ ਇਕੱਠੇ ਹੋ ਕੇ ਰਹਿਣ ਇਹਦੀ ਹਾਸਿਲ ਅਰਦਾਸ ਹੈ ਦਾਤਾ ਕਿਰਪਾ ਕਰੇ ਮਿਹਰ ਕਰੇ ਸਾਨੂੰ ਉਹੀ ਹਿਰਦਾ ਬਖਸ਼ੇ ਜਿਹੜਾ ਹਿਰਦਾ ਹਮੇਸ਼ਾ ਜੁੜਨ ਦਾ ਕੰਮ ਕਰਦਾ ਹੈ ਮਿਹਰ ਕਰੇ ਦਇਆ ਕਰੇ ਇਹ ਹਮੇਸ਼ਾ ਰੱਬਿਆਂ ਦੇ ਇੱਥੇ ਮੰਨਦਾ ਜਾ ਚੁੱਕਾ ਫੁੱਲਾਂ ਦੀ ਸੁੱਖਾਂ ਦੀ ਖਿਮਾ ਦੋ ਹਫ਼ਤੇ ਹਾਜ਼ਰੀ ਆਪਣੇ ਵੱਲੋਂ ਯਤਨ ਕੀਤਾ ਹੈ ਕਿ ਜੋ ਕਹਾਂ ਗੁਰੂ ਦੀ ਮਤ ਅਨੁਸਾਰ ਬੋਲਣਾ ਮੈਂ ਬੋਲਾਂ ਹੀ ਨਾ ਗੁਰੂ ਬੋਲੇ ਪਰ ਫਿਰ ਵੀ ਕਿਤੇ ਬੋਲੋ ਵੀ ਮੇਰੇ ਸਮੁੱਚੀ ਸਾਧ ਸੰਗਤ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ